ਰਾਮਕਲੀ ਮਹੱਲਾ ਤੀਜਾ। ਭਗਤੀ ਖਜ਼ਾਨਾ ਗੁਰਮੁਖੀ ਜਾਤਾ, ਸਤਿਗੁਰੀ ਬੂਝ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ ਰਹਾਉ।
ਭਗਤੀ ਦਾ ਖਜ਼ਾਨਾ ਗੁਰਮੁਖੀ ਬੁੱਧੀ ਨਾਲ, ਵਿਵੇਕ ਬੁੱਧੀ ਨਾਲ ਜਾਣਿਆ, ਜਦ ਵੀ ਜਾਣਿਆ। ਜਿਹੜੀ ਭਗਤੀ ਦਾ ਖਜ਼ਾਨਾ ਜਾਣ ਲਵੇ ਉਸੇ ਨੂੰ ਵਿਵੇਕ ਬੁੱਧੀ ਕਹਿੰਦੇ ਨੇ। ਸਤਿਗੁਰ ਬੂਝ ਬੁਝਾਈ, ਇਹ ਬੁਝਾਰਤ ਸਤਿਗੁਰ ਤੋਂ ਪਤਾ ਲੱਗਿਆ ਵੀ ਬਗੈਰ ਵਿਵੇਕ ਬੁੱਧੀ ਤੇ ਭਗਤੀ ਦਾ ਖਜ਼ਾਨਾ ਨਹੀਂ ਕਿਸੇ ਕੋਲ ਦੇ ਹੱਥ ਲੱਗਿਆ। ਜਿਹੜੀਆਂ ਵਿਵੇਕ ਬੁੱਧੀ ਤੋਂ ਘੱਟ ਬੁੱਧੀ ਦੀਆਂ ਮਤਾਂ ਨੇ ਉਹਨਾਂ ਨੂੰ ਮਨ ਮਤਾਂ ਕਿਹਾ ਹੋਇਆ ਗੁਰਬਾਣੀ ਚ। ਉਹਨੂੰ ਸੱਚ ਨਹੀਂ ਸਿੱਧ ਕਰ ਸਕੀਆਂ, ਉਹ ਨਿਰਾਕਾਰ ਨੂੰ ਸਿੱਧ ਨਹੀਂ ਕਰ ਸਕੀਆਂ, ਦਰਸ਼ਨ ਨਹੀਂ ਕਰਾ ਸਕੀਆਂ। ਨਿਰਾਕਾਰ ਤੇ ਗੱਲੇ ਨਹੀਂ ਕਰਦੀਆਂ, ਉਹ ਗੱਲ ਛੱਡੀ ਹੋਈ ਹੈ ਨਿਰਾਕਾਰ ਦੀ। ਮਾਇਆ ਵੱਲ ਨੂੰ, ਮਾਇਆ ਦੀ ਪੂਜਾ ਵੱਲ ਨੂੰ, ਮੂਰਤੀ ਪੂਜਾ ਵੱਲ ਨੂੰ ਲੈ ਗਈਆਂ ਕਿਸੇ ਨਾ ਕਿਸੇ ਤਰੀਕੇ ਨਾਲ। ਇਹ ਗੱਲ ਸਤਿਗੁਰ ਨੇ ਸਾਬਤ ਕੀਤੀ ਹੈ, ਸੱਚ ਦਾ ਗਿਆਨ ਦੇ ਕੇ, ਨਿਰਾਕਾਰ ਦਾ ਗਿਆਨ ਦੇ ਕੇ, ਭਗਤੀ ਦਾ ਖਜ਼ਾਨਾ ਗੁਰਮੁਖਾਂ ਕੋਲ ਹੀ ਹੁੰਦਾ, ਇਹਨਾਂ ਨੂੰ ਇਹਨਾਂ ਦੇ ਕੋਲ ਹੁੰਦਾ, ਇਹਨਾਂ ਨੇ ਜਾਣਿਆ। ਉਹ ਜਿਹਨੇ ਜਾਣ ਲਿਆ, ਇਹ ਖਜ਼ਾਨਾ ਜਾਣ ਵਾਲੀ ਚੀਜ਼ ਹੈ। ਇਹਦਾ ਮਤਲਬ ਗਿਆਨ ਦਾ ਖਜ਼ਾਨਾ, ਭਗਤੀ ਖਜ਼ਾਨਾ ਕਿ ਗਿਆਨ ਦਾ ਖਜ਼ਾਨਾ। ਗਿਆਨ ਜਾਣਕਾਰੀ ਦਾ ਵਿਸ਼ਾ, ਜਾਤਾ ਸ਼ਬਦ ਆਇਆ ਨਾ, ਕਮਾਇਆ ਨਹੀਂ ਆਇਆ ਹੋਇਆ। ਖਜ਼ਾਨਾ ਜਾਣਕਾਰੀ ਦਾ ਵਿਸ਼ਾ, ਗਿਆਨ ਦਾ ਖਜ਼ਾਨਾ, ਗਿਆਨ ਦਾ ਭੰਡਾਰ ਹੈ। ਗੁਰਬਾਣੀ ਦੇ ਵਿੱਚ ਜੋ ਗਿਆਨ ਹੈ ਉਹਦਾ ਭੰਡਾਰ ਹੈ, ਉਹਨੂੰ ਸਾਰਾ ਟੋਟਲ ਉਹਨਾਂ ਨੇ ਸਮਝ ਲਿਆ, ਵਿਚਾਰ ਲਿਆ। ਹਾਂਜੀ,
ਸੰਤੋ ਗੁਰਮੁਖੀ ਦੇ ਵਡਿਆਈ ਰਹਾਉ।
ਸੰਤਾਂ ਨੂੰ ਸੰਬੋਧਨ ਕਰਕੇ ਕਹੇ ਸੰਤੋ, ਗੁਰਮੁਖੀ ਨੂੰ, ਕਿਸੇ ਨੂੰ, ਗੁਰਮੁਖ ਨੂੰ, ਗੁਰਮੁਖੀ ਬੁੱਧੀ ਨੂੰ ਇਹ ਵਡਿਆਈ ਮਿਲੀ ਹੈ। ਖਜ਼ਾਨਾ ਮਿਲਣਾ, ਵਡਿਆਈ ਮਿਲਣੀ ਹੈ। ਫਿਰ ਉਹਨੇ ਜਾ ਕੇ ਦੁਨੀਆਂ ਨੂੰ ਸੱਚ ਦੱਸਿਆ, ਸੱਚੀ ਬਾਣੀ ਦੀ ਰਚਨਾ ਕੀਤੀ। ਹਾਂਜੀ,
ਰਾਮਕਲੀ ਰਾਗ ਵਿੱਚ ਤੀਸਰੇ ਪਾਤਸ਼ਾਹ ਸੰਤਾਂ ਨੂੰ ਬੜਾ ਸੰਬੋਧਿਤ ਹੁੰਦੇ ਆ, ਆਨੰਦ ਸਾਹਿਬ ਚ ਵੀ ਸੰਤਾਂ ਨਾਲ ਵਾਹਵਾ ਸੰਬੋਧਿਤ ਹੋ ਕੇ ਉਹ ਗੱਲ ਕਰਦੇ ਆ।
ਉਸ ਵੇਲੇ ਦੇ ਸੰਤ ਗਿਆਨੀ ਨੇ, ਹੋਰ ਕੁਛ ਨੇ ਉਹਨਾਂ ਨੂੰ ਸੰਬੋਧਨ। ਹੁਣ ਆਇਆ ਵੀ ਜਿਹੜਾ ਸਕੂਲ ਚ ਲੱਗਿਆ ਹੋਵੇ, ਪਾਸ ਹੁੰਦਾ ਹੋਵੇ, ਸਕੂਲ ਛੱਡਦਾ ਨਾ ਹੋਵੇ, ਉਸ ਨੂੰ ਪੜ੍ਹਾਈ ਦਾ। ਆਮ ਪਬਲਿਕ ਨੂੰ ਪੜ੍ਹਾ ਕੇ ਕੀ ਫਾਇਦਾ? ਪਬਲਿਕ ਤਾਂ ਸਕੂਲ ਜਾ ਹੀ ਨਹੀਂ ਰਹੀ। ਸੰਤ ਸਟੂਡੈਂਟ ਨੇ ਕਿਸਮ ਦੇ ਰਹੇ ਨੇ, ਪੜ੍ਹਾਉਣ ਵਾਲਾ ਕੋਈ ਹੈ ਨੀ, ਪੜ੍ਹਾਈ ਠੀਕ ਨੀ, ਪਾਸ ਹੋ ਨੀ ਕੋਈ ਰਿਹਾ। ਇਸ ਕਰਕੇ ਸੰਤਾਂ ਨੂੰ ਪੜ੍ਹਾਉਣਾ, ਸੰਬੋਧਨ ਕਰਨਾ ਤਾਂ ਹੋਰ ਕਿਹਨੂੰ ਕਰਦੇ? ਹਰਿਦੁਆਰ ਜਾਂਦੇ ਨੇ ਸੰਤ ਹੁੰਦੇ ਨੇ।
ਠੀਕ ਹੈ, ਜੋਗੀ ਨੇ ਹਰਿਦੁਆਰ ਜਾਂਦਾ ਹੈ ਜੀ,
ਨਾਲੇ ਘਰ ਨੀ ਨਾ ਹੁੰਦੇ ਜੋਗੀਆਂ ਦੇ, ਉਹਦੇ ਬਾਹਰ ਹੀ ਰਹਿੰਦੇ ਨੇ ਤੀਰਥਾਂ ਦੇ।
ਠੀਕ ਹੈ ਜੀ, ਸੱਚ ਰਹੋ ਸਦਾ ਸਹਿਜ ਸੁਖ ਉਪਜੈ, ਕਾਮ ਕ੍ਰੋਧ ਵਿੱਚੋਂ ਜਾਈ।
ਸੱਚ ਰਹੋ, ਮੈਨੂੰ ਐ ਲੱਗਦਾ ਵੀ ਕਹੋ ਸ਼ਬਦ ਹੋਣਾ ਹੈ। ਸੱਚ ਕਹਿਣ ਦੀ ਗੱਲ ਹੈ, ਰਹਿਣ ਦੀ ਗੱਲ ਕੁਛ ਹੋਰ ਕਿਤੇ ਆਈ ਨਹੀਂ।
ਜੇ ਰਹੋ ਦਾ ਮਤਲਬ ਹੈ ਜੇ ਮਨ ਸੱਚ ਦੇ ਨਾਲ ਰਹੇ, ਸੱਚੀ ਰਹੇ ਸਦਾ, ਸਦਾ ਸਹਿਜ ਸੁਖ ਉਪਜੈ।
ਫਿਰ ਸੱਚ ਕੋਈ ਐਸੀ ਚੀਜ਼ ਹੋ ਜੂਗੀ, ਸਚਿਆਰੇ ਨਾਲ ਰਹੇ, ਅੰਦਰ ਸਚਿਆ ਨਾਲ ਕੂੜਿਆ ਨੇ, ਕਿਉਂ ਸਚਿਆਰਾ ਹੋਈਏ, ਸਚਿਆਰਾ ਹੋਣਾ ਨੇ, ਸਚਿਆਰੇ ਨਾਲ ਤਾਂ ਜੁੜੂਗਾ, ਅੱਧਾ ਸਚਿਆਰਾ ਅੱਧਾ ਕੂੜਿਆ ਦਾ। ਸੱਚੂ ਤਾਂ ਸੱਚ ਖਾਣਾ ਸੱਚ ਪਹਿਣਾ ਵੀ ਲਿਖਿਆ ਹੋਇਆ, ਪਰ ਜੇ ਆਪਾਂ ਕਹੋ ਕਹੀਏ, ਕਹਿਣ ਵਿੱਚ ਸੱਚ ਚ ਰਹਿ ਕੇ ਹੀ ਸੱਚ ਕਹਿ ਹੁੰਦਾ। ਸੱਚ ਖੰਡ ਦੀ ਗੱਲ ਹੋ ਸਕਦੀ ਹੈ, ਸੱਚ ਖੰਡ ਵਿੱਚ ਰਹੋ ਤਾਂ ਇਹ ਹੋਊਗਾ। ਅਰਥ ਆਪਾਂ ਕਰਾਂਗੇ ਵੀ ਸੱਚ ਸਚਿਆਰਿਆਂ ਦੇ ਦੇਸ ਸੱਚਖੰਡ ਵਿੱਚ ਹੀ ਰਹੋ, ਯਾਨੀ ਹਿਰਦੇ ਨਿਜਕਰ ਹਿਰਦੇ ਹੀ ਰਹੋ, ਇੱਕ ਤ੍ਰਿਕੁਟੀ ਚ ਨਾ ਆਓ। ਸਦਾ ਸਹਿਜ ਸੁਖ ਰਹੋ, ਸਦਾ ਸਹਿਜ ਸੁਖ ਉਪਜੈ, ਉੱਥੇ ਮਨ ਟਿਕਿਆ ਰਹੂਗਾ, ਟਿਕੂਗਾ ਤੇ ਸੁਖ ਪੈਦਾ ਹੋਊਗਾ ਉੱਥੇ। ਉਹ ਸਹਿਜ ਸੁਖ ਹੈ, ਟਿਕੇ ਤੋਂ ਬਾਅਦ ਦਾ ਜਿਹੜਾ ਸੁਖ ਹੈ ਉਹ ਸੁਖ ਵੀ ਟਿਕਿਆ ਹੋਇਆ ਹੁੰਦਾ, ਸੁਖ ਤੇ ਬਾਅਦ ਦੁੱਖ ਹੁੰਦਾ ਹੀ ਨਹੀਂ। ਸਹਿਜ ਅਵਸਥਾ ਦਾ ਸੁਖ ਹਮੇਸ਼ਾ ਲਈ ਸੁਖ ਹੁੰਦਾ, ਉਪਜੈ। ਕਾਮ ਕ੍ਰੋਧ ਵਿੱਚੋਂ ਜਾਈ, ਕਾਮਨਾ ਤਿਆਗਦਾ ਨਾ, ਕਲਪਨਾ ਤਿਆਗ ਰਿਹਾ ਜੋਗੀ, ਔਰ ਕ੍ਰੋਧ ਦੋਵੇਂ ਚੀਜ਼ਾਂ ਜੋਗੀ ਜ਼ਿਆਦਾ ਨੇ, ਕਹਿੰਦੇ ਵਿੱਚੋਂ ਆਪੇ ਚਲੀਆਂ ਜਾਣਗੀਆਂ। ਹਾਂਜੀ,
ਠੀਕ ਹੈ। ਸੱਚ ਰਹੋ ਸਦਾ ਸਹਿਜ ਸੁਖ ਉਪਜੈ, ਕਾਮ ਕ੍ਰੋਧ ਵਿੱਚੋਂ ਜਾਈ। ਹਾਂ, ਜੋਗੀ ਨੂੰ ਵੀ ਔਰ ਸ਼ਿਵ ਜੀ ਨੂੰ ਜਿਹਨੂੰ ਇਹ ਮੰਨਦਾ ਹੈ, ਦੋਹਾਂ ਨੂੰ ਕ੍ਰੋਧ ਬੜਾ ਆਉਂਦਾ ਹੈ ਜੀ।
ਸਾਡੇ ਯੋਗ ਚ ਕ੍ਰੋਧ ਹੀ ਹੁੰਦਾ।
ਆਪ ਛੋੜੀ ਨਾਮ ਲਿਵ ਲਾਗੀ, ਮਮਤਾ ਸ਼ਬਦੀ ਜਲਾਈ।
ਜਦ ਉਹਨਾਂ ਨੇ ਆਪਣੀ ਮਰਜ਼ੀ ਤਿਆਗ ਦਿੱਤੀ, ਆਪਣਾ ਭਾਣਾ ਛੱਡ ਦਿੱਤਾ, ਆਪਣੀ ਇੱਛਾ ਛੱਡ ਦਿੱਤੀ, ਫਿਰ ਲਿਵ ਲਾਗੀ। ਨਾ ਚਿਰ ਉਹ ਅਸੀਂ ਆਪਣੀ ਮਰਜ਼ੀ ਨਹੀਂ ਤਿਆਗਦੇ, ਆਪਣੀ ਇੱਛਾ ਨਹੀਂ ਤਿਆਗਦੇ, ਉਹਨਾਂ ਚਿਰ ਲਿਵ ਨਹੀਂ ਲੱਗਦੀ। ਆਪ ਛੋੜੀ ਨਾਮ ਲਿਵ ਲਾਗੀ, ਫਿਰ ਨਾਮ ਨਾਲ ਲਿਵ ਲੱਗਦੀ। ਜਿੰਨਾ ਚਿਰ ਮਾਇਆ ਦੀ ਭੁੱਖ ਚੱਲਦੀ ਹੈ, ਉਹਨਾਂ ਚਿਰ ਨਾਮ ਨਾਲ ਨਹੀਂ, ਸੱਚ ਨਾਲ ਲਿਵ ਨਹੀਂ ਲੱਗਦੀ। ਝੂਠ ਦੀ ਇੱਛਾ ਹੈ ਤਾਂ ਝੂਠ ਨਾਲ ਲਿਵ ਲੱਗੀ ਹੈ, ਜਿਹੜੀ ਚੀਜ਼ ਦੀ ਇੱਛਾ ਉਸੇ ਨਾਲ ਲਿਵ ਲੱਗੀ ਹੁੰਦੀ ਹੈ। ਚੱਲ ਆਪਣੀ ਜਿਹੜੀ ਇੱਛਾ ਸੀ ਉਹ ਤਿਆਗਤੀ, ਆਪਣੀ ਇੱਛਾ ਨਾਮ ਦੀ ਨਹੀਂ ਸੀ, ਆਪਣੀ ਇੱਛਾ ਸੀ ਮਨ ਬੁੱਧੀ ਦੀ, ਮਾਇਆ ਦੀ। ਹੁਣ ਨਾਮ ਲਿਵ ਲੱਗੀ ਹੈ, ਜਿਹੜੀ ਪਹਿਲੀ ਇੱਛਾ ਸੀ ਸੰਸਾਰੀ ਇੱਛਾ ਉਹ ਛੱਡਤੀ। ਇਹ ਗੁਰ ਕੀ ਇੱਛਾ, ਗੁਰਖਾ ਪਾਣਾ, ਨਾਮ ਨਾਲ ਲਿਵ ਲੱਗਣਾ। ਮਮਤਾ ਸ਼ਬਦ ਚੜਾਈ, ਮਮਤਾ ਸੀ ਜਿਹੜੀ ਸਰੀਰ ਨਾਲ, ਮਮਤਾ ਮੋਹ ਪਾਇਆ ਜਿਹੜੀ ਸੀ ਸਰੀਰਾਂ ਦੀ, ਉਹ ਉਪਦੇਸ਼ ਕਰਕੇ ਉਹ ਖਤਮ ਹੋ ਗਈ।
ਨਾਮ ਔਰ ਇੱਥੇ ਸ਼ਬਦ ਦੋ ਆ ਰਹੇ ਹੈ, ਆਪ ਛੋੜੀ ਨਾਮ ਲਿਵ ਲਾਗੀ। ਨਾਮ ਹੁਣ ਕਿਹੜਾ ਹੈ ਜੀ? ਇਹ
ਨਾਮ ਹੈ ਸੱਚ ਦਾ ਗਿਆਨ, ਨਾਮ ਹੈ। ਉਹਦੀ ਇੱਛਾ ਹੋ ਗਈ ਵੀ ਹੋਰ ਬੜੇ, ਹੋਰ ਗਿਆਨ ਲਈਏ, ਹੋਰ ਗਿਆਨ ਹਾਸਲ ਕਰੀਏ।
ਜਿਹੜਾ ਸ਼ਬਦ ਦੀ ਮਮਤਾ ਸ਼ਬਦ ਦੀ ਜਲਾਈ, ਇਹ ਵੀ ਫਿਰ ਨਾਮ ਹੀ ਇੱਕ ਤਰ੍ਹਾਂ ਦਾ ਹੈ।
ਹਾਂ ਹਾਂ, ਇਹ ਵੀ ਗਿਆਨ ਹੈ, ਉਹ ਗਿਆਨ ਹੈ, ਸ਼ਬਦ ਦੇ ਵਿੱਚ ਗਿਆਨ ਹੈ।
ਠੀਕ ਹੈ ਜੀ।
ਦੇਖੋ ਨਾ, ਮਮਤਾ ਘਟੂਗੀ ਨਾ, ਜੇ ਉਹਦੀ ਭੁੱਖ ਘਟੂਗੀ ਤਾਂ ਨਾਮ ਦੀ ਭੁੱਖ ਵਧੂਗੀ। ਮਾਇਆ ਦੀ ਭੁੱਖ ਜਿਉਂ ਜਿਉਂ ਘਟੂਗੀ ਤਿਉਂ ਤਿਉਂ ਵਧੂਗੀ ਉਹ।
ਜਿਉਂ ਜਿਉਂ ਮਾਇਆ ਦੀ ਭੁੱਖ ਘਟੂਗੀ, ਜੜ ਦੀ ਜਿਹੜੀ ਹੈਗੀ ਹੈ, ਜਿਹੜੀ ਭੁੱਖ ਘਟੂਗੀ ਤੋਂ ਤੋਂ ਫਿਰ ਚੇਤਨ ਦੀ ਪਿਆਸ ਵਧੂਗੀ। ਹਾਂ,
ਇਹਦੀ ਪਕੜ ਮਤਲਬ ਮਨ ਤੋਂ ਜਿੰਨੀ ਘਟੂਗੀ ਦੂਏ ਪਾਸੇ ਨੂੰ ਤਾਂ ਹੀ ਜਾਊਗਾ। ਇਹਦੀ ਉਹ ਪਕੜ ਬਹੁਤ ਜ਼ਬਰਦਸਤ ਹੈ ਮਾਇਆ ਦੀ। ਕੱਲ ਗੱਡਿਆ ਹੁੰਦਾ, ਲੱਕੜ ਜਾਏ ਗੱਡਿਆ, ਫਿਰ
ਜਮੂਰ ਹੁਣ ਹੈ ਨੀ ਸਾਡੇ ਕੋਲ ਵੀ ਕੱਢ ਲਈਏ। ਹਾਂਜੀ, ਜਿਸ ਤੇ ਉਪਜੈ ਤਿਸ ਤੇ ਬਿਨਸੈ, ਅੰਤੇ ਨਾਮ ਸਿਖਾਈ।
ਦੇਖੋ ਜਿਹੜੀ ਹੈ ਨਾ ਇੱਛਾ, ਜੀ ਤੋਂ ਪੈਦਾ ਹੁੰਦੀ ਹੈ, ਉਹਦਾ ਬਿਨਸਦੀ ਹੈ। ਜਿਹੜਾ ਆਪਣੇ ਅੰਦਰ ਇੱਛਾ ਪੈਦਾ ਕਰਦਾ, ਆਪਣੀ ਇੱਛਾ ਨੂੰ ਆਪੇ ਤਿਆਗ ਸਕਦਾ। ਜੇ ਕੋਈ ਕਹੇ ਨਾ ਮੇਰੀ ਇੱਛਾ ਕੋਈ ਗੁਰੂ ਤਿਆਗ ਦੇਵੇ ਜਾਂ ਕਿਸੇ ਦੀ ਮਦਦ ਨਾਲ ਤਿਆਗੀ ਜਾਵੇ, ਇਹ ਬਿਲਕੁਲ ਝੂਠ ਗੱਲ ਹੈ। ਹੁਣ ਉਹਦਾ ਕਹਿੰਦੇ ਅਸੀਂ ਨਾਮ ਵੀ ਦੇ ਦਿੰਦੇ ਹਾਂ, ਅਸੀਂ ਭਗਤੀ ਵੀ ਦੇ ਦਿੰਦੇ ਹਾਂ, ਅਸੀਂ ਕਈ ਆਇਆ ਕਰ ਦਿੰਦੇ ਹਾਂ, ਇਹ ਫਜ਼ੂਲ ਗੱਲਾਂ ਨੇ, ਗੁਰਬਾਣੀ ਨਹੀਂ ਹੁੰਦੀ ਇਹਨਾਂ ਗੱਲਾਂ ਦੀ। ਉਹ ਕਹਿੰਦੇ ਇੱਛਾ ਤੈਂ ਆਪਣੇ ਅੰਦਰ ਅੱਗ ਲਾਈ ਹੈ, ਤੈਂ ਉਹ ਬੁਝਾਉਣੀ ਹੈ, ਤੈਨੂੰ ਵਿਧੀ ਦੱਸ ਦਿੰਦੇ ਹਾਂ, ਬਾਹਰੋਂ ਤੈਨੂੰ ਜਲ ਦੇ ਦਿੰਦੇ ਹਾਂ, ਬਾਹਰੋਂ ਤੈਨੂੰ ਅੰਮ੍ਰਿਤ ਜਿਹੜਾ ਹੈਗਾ ਗਿਆਨ ਅੰਮ੍ਰਿਤ ਦੇ ਦਿੰਦੇ ਹਾਂ, ਉੱਤੇ ਪਾ ਲੈ ਬੁਝੂ। ਪਰ ਅਸੀਂ ਗਿਆਨ ਅੰਮ੍ਰਿਤ ਲੈਂਦੇ ਹੀ ਨਹੀਂ, ਬੁਝਾਉਣੀ ਚਾਹੁੰਦੇ ਹੀ ਨਹੀਂ। ਐ ਕੰਨ ਲੈ ਕੇ ਐ ਦੂਏ ਕੰਨ ਬਾਹਰ ਕੱਢ ਦਿੰਦੇ ਆ, ਅੰਦਰ ਬੁਝਾਉਣ ਵਾਲੀ ਜਗ੍ਹਾ ਤੇ ਜਾਣੇ ਨਹੀਂ ਦਿੰਦੇ ਉਹਨੂੰ, ਤਾਂ ਨਹੀਂ ਹੁੰਦੀ। ਉਹ ਕਹਿੰਦੇ ਭਾਈ ਤੈਨੂੰ ਨਾ ਬੁਝਾਉਣੀ ਪੈਣੀ ਅੱਗ, ਇਹ ਗੁਰੂ ਨਹੀਂ ਬੁਝਾ ਸਕਦਾ, ਤੇਰਾ ਦਾਨ ਪੁੰਨ ਹੋਰ ਕੁਛ ਨਹੀਂ ਬੁਝਾ ਸਕਦਾ, ਕੋਈ ਵੀ ਤਰਕੀਬ ਹੋਰ ਨਹੀਂ ਹੈ। ਜੀ ਤੇ ਪੈਦਾ ਹੁੰਦੀ ਹੈ ਉਹ ਤੇ ਨਾ, ਜਿਵੇਂ ਸ੍ਰਿਸ਼ਟੀ ਜੇ ਪੈਦਾ ਹੋਈ ਹੈ, ਹੁਕਮ ਤੋਂ ਹੁਕਮ ਨਾਸ ਕਰੂਗਾ ਇਹਦਾ।
ਜੇ ਮਾਇਆ ਦੀ ਇੱਛਾ ਮਨ ਵਿੱਚੋਂ ਪੈਦਾ ਹੋਈ ਹੈ ਤਾਂ ਮਨ ਨੂੰ ਹੀ ਤਿਆਗਣੀ ਪੈਣੀ ਹੈ ਜੀ। ਆਪਾਂ ਸ਼ਾਰਟਕਟ ਵਰਤਦੇ ਆਂ ਵੀ ਇੱਛਾ ਮੇਰੇ ਪੈਦਾ ਹੋ ਜਾਵੇ, ਤਿਆਗ ਕੋਈ ਹੋਰ ਦੇਵੇ,
ਤੂੰ ਕਰਨਾ ਨਹੀਂ ਚਾਹੁੰਦਾ, ਫਿਰ ਹੋਣਾ ਹੀ ਨਹੀਂ।
ਠੀਕ ਹੈ ਜੀ। ਸਦਾ ਹਜ਼ੂਰ ਦੂਰ ਨਹਿ ਦੇਖੋ, ਰਚਨਾ ਜਿਨੀ ਰਚਾਈ।
ਹਾਂ, ਉਹ ਤਾਂ ਸਦਾ ਹੀ ਉੱਪਰ ਜਿਹਨੇ ਰਚਨਾ ਰਚਾਈ ਹੈ। ਦੇਖੋ ਰਚਨਹਾਰਾ ਨਹੀਂ, ਉਹ ਸਿਰਜਣਹਾਰ ਹੈ, ਜਿਹਨੇ ਤੈਨੂੰ ਮਾਇਆ ਦੇ ਵਿੱਚ ਰਚਾਇਆ ਹੈ, ਉਹ ਤਾਂ ਤੇਰੇ ਨਾਲ ਹੈ ਹਰ ਵਕਤ, ਹਜ਼ੂਰ ਹੈ, ਹਾਜ਼ਰ ਹੈ। ਤੂੰ ਉਹਨੂੰ ਨਹੀਂ ਝਾਕਦਾ, ਤੂੰ ਬਾਹਰ ਝਾਕਦਾ ਮਾਇਆ ਵੱਲ, ਉਹ ਅੰਦਰ ਹੈ, ਤੂੰ ਬਾਹਰ ਝਾਕਦਾ। ਸਦਾ ਹਜ਼ੂਰ ਹੈ, ਹਾਜ਼ਰ ਹੈ, ਸਦਾ ਆਪਣੀ ਡਿਊਟੀ ਤੇ ਸਾਹ ਲੈ ਰਿਹਾ, ਦਿਲ ਧੜਕ ਰਿਹਾ ਹੈ, ਤੂੰ ਉਹਨੂੰ ਦੂਰ ਕਿਵੇਂ ਵੇਖਦਾ, ਦੂਰ ਕਿਵੇਂ ਮੰਨਦਾ। ਰਚਨਾ ਜਿਹਨੇ ਰਚਾਈ, ਜਿਹਨੇ ਤੈਨੂੰ ਜੋੜਿਆ, ਤ੍ਰਿਕੁਟੀ ਨਾਲ ਤੈਨੂੰ ਪੈਦਾ ਕੀਤਾ ਸਰੀਰ ਚ ਫਿਰਨ ਵਾਸਤੇ, ਉਹ ਤਾਂ ਨਾਲ ਹੈ ਤੇਰੇ, ਉਹਨੂੰ ਬਾਹਰ ਡੋਲਦਾ ਫਿਰੀ ਜਾਂਦਾ ਤੂੰ। ਰਚਨਾ ਜਿਹਨੇ ਰਚਾਈ, ਉਹਨੂੰ ਦੂਰ ਕਰਕੇ ਨਹੀਂ ਦੇਖਣਾ ਚਾਹੀਦਾ, ਤੂੰ ਬਾਹਰ ਦੇਖਦਾ, ਮੂਰਤੀ ਦੇ ਵਿੱਚ ਦੇਖਦਾ, ਇਹ ਬਿਲਕੁਲ ਫਜ਼ੂਲ ਗੱਲ ਹੈ ਤੇਰੀ, ਉਹ ਅੰਦਰ ਹੈ, ਤੂੰ ਬਾਹਰ ਟੋਲਦਾ।
ਅੱਛਾ ਜੀ, ਇਹ ਸੁਖਮਨੀ ਸਾਹਿਬ ਚ ਵੀ ਇਹ ਦੱਸਿਆ ਹੋਇਆ ਵੈਸੇ ਹੈ ਨਾ ਜੀ, ਨਾਨਕ ਰਚਨਾ ਪ੍ਰਭ ਰਚੀ, ਪ੍ਰਭ ਦੀ ਉਹ ਗੱਲ ਹੋ ਰਹੀ ਹੈ।
ਬਰਾਬਰ ਹੀ ਗੱਲ ਹੈ।
ਜਿਹੜਾ ਪਰਮੇਸ਼ਰ ਦਾ ਹੁਕਮ ਹੈ ਉਹ ਸਿਰਜਣਹਾਰ ਹੈ?
ਨਹੀਂ, ਆਪਣਾ ਮੂਲ ਵੀ ਸਿਰਜਣਹਾਰ ਹੈ। ਮਨ ਰਚਾਇਆ ਉਹਨੇ, ਅੱਧਾ ਅੱਧਾ ਤਾਂ ਆਪ ਦਾ ਅਲਿਪਤ ਹੈ। ਉਹਨੇ ਨੂਰ ਆਪਣਾ ਅਲੱਗ ਕੀਤਾ ਤਾਂ ਆਪਣੇ ਚ ਸਮਾਉਣੇ ਉਹਨੇ। ਜੋ ਸਾਹ ਲੈਂਦਾ ਹੈ, ਜੀਵਨ ਦੇ ਰਿਹਾ ਤਾਂ ਜੀਵਨ ਲੈਣਾ ਵੀ ਉਹਨੇ, ਸਾਹ ਲੈਣਾ ਬੰਦ ਕਰ ਦੂ, ਜੀਵਨ ਲੈ ਲਿਆ।
ਠੀਕ ਹੈ, ਇਹ ਗੱਲ ਆਪਣੇ ਮੂਲ ਦੀ ਹੋਈ ਹੈ। ਸਦਾ ਹਜ਼ੂਰ ਦੂਰ ਨਹਿ ਦੇਖੋ ਰਚਨਾ ਜਿਹਨੇ ਰਚਾਈ।
ਹਾਂਜੀ ਹਾਂ,
ਠੀਕ ਹੈ ਜੀ। ਵੀ ਆਪਣੇ ਮੂਲ ਵੱਲ ਧਿਆਨ ਰੱਖ ਤੇ ਤੂੰ ਮਾਇਆ ਵਿੱਚ ਫਸਿਆ ਹੋਇਆ। ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉਂ ਲਿਵ ਲਾਈ।
ਜਿਹੜਾ ਸੱਚਾ ਸ਼ਬਦ ਹੈ, ਸੱਚੀ ਬਾਣੀ ਹੈ, ਤੇਰੇ ਰੱਬ ਜਵੇ ਅੰਦਰ, ਤੇਰੇ ਐਨ ਅੰਦਰ ਸਾਜਵੇ, ਜਿਵੇਂ ਮਿੱਟੀ ਚ ਰੇਤੇ ਚ ਪਾਣੀ ਸਮਾ ਜਾਂਦਾ ਸਾਰੇ, ਜਿਹਦੇ ਵਿੱਚ ਘੁਲ ਮਿਲ ਜਵੇ ਤੇਰੇ ਅੰਦਰ, ਮਨ ਇਹ ਚ ਘੁਲ ਜਵੇ, ਜੇ ਇੱਕ ਹੋ ਜਵੇ ਰੱਬ ਜਵੇ ਹੋ ਜਾਵੇ, ਮਨ ਤਾਂ ਪੱਥਰ ਹੋਇਆ ਪਿਆ, ਸ਼ਬਦ ਹੋ ਜਾਏ ਉਹਦਾ ਅਸਰ ਹੋ ਜਵੇ ਇਹਦਾ ਗੁਰਬਾਣੀ ਦਾ ਉਹਦੇ ਉੱਤੇ।
ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉਂ ਲਿਵ ਲਾਈ।
ਫਿਰ ਸੱਚੇ ਨਾਲ ਲਿਵ ਲੱਗ ਜੂਗੀ ਤੇਰੀ, ਫਿਰ ਤਾਂ ਅੰਦਰ ਹੀ ਰੱਬ ਜੂ ਤੇਰੇ ਲਿਵ ਆਪੇ ਲੱਗ ਗਈ। ਜਦ ਅਸਰ ਹੁੰਦਾ ਗੁਰਬਾਣੀ ਦਾ, ਜਦ ਇਹਦੀ ਕੀਮਤ ਦਾ ਪਤਾ ਲੱਗਦਾ, ਅਸਰ ਹੋਏ ਤੋਂ ਹੀ ਸੁੱਖ ਦਾ ਪਤਾ ਲੱਗਦਾ, ਉਦੋਂ ਪਹਿਲਾਂ ਸੁੱਖ ਦਾ ਪਤਾ ਨਹੀਂ ਲੱਗਦਾ। ਦਵਾਈ ਖਾਧੀ ਤੇ ਹੀ ਪਤਾ ਲੱਗੂਗਾ ਨਾ ਉਹਦੇ ਆਰਾਮ ਦਾ, ਖਾਂਦਾ ਤਾਂ ਕੋਈ ਹੈ ਨਹੀਂ, ਹਜਮ ਤਾਂ ਕੋਈ ਕਰਦਾ ਨਹੀਂ, ਜੇ ਖਾਂਦਾ ਤਾਂ ਹਜਮ ਨਹੀਂ ਕਰਦਾ, ਜੇ ਕੋ ਖਾਵੇ ਜੇ ਕੋ ਭੁੰਚੇ, ਵਿੱਚ ਸਮਾ ਜਾਂਦੀ ਹੈ ਦਵਾਈ, ਹਜਮ ਹੋ ਕੇ ਰਚ ਜਾਂਦੀ ਹੈ, ਫਿਰ ਅਸਰ ਕਰਦੀ ਹੈ। ਜੇ ਉਵੇਂ ਪਈ ਰਹੇ ਚਾਹੁੰਦੀ ਤੀ ਉਵੇਂ ਤੇ ਫਿਰ ਵੀ ਨਹੀਂ ਅਸਰ ਕਰਦੀ, ਖਾਣ ਨਾਲ ਨਹੀਂ ਅਸਰ ਕਰਦਾ, ਪਹੁੰਚਣ ਨਾਲ ਹੈ।
ਠੀਕ ਹੈ ਜੀ। ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ।
ਸਤਸੰਗ ਤਾਂ ਉਹ ਹੈ ਜਿੱਥੇ ਤਤ ਗਿਆਨ ਨੂੰ ਨਿਰਮੋਲਕ ਕਿਹਾ, ਸਭ ਤੋਂ ਕੀਮਤੀ ਤਤ ਗਿਆਨ ਗੁਰਮਤ ਦਾ ਗਿਆਨ ਹੈ, ਜਿੱਥੇ ਉਹ ਸਤਸੰਗ ਦਾ ਜਿੱਥੇ ਇਹਦੀ ਸਭ ਤੋਂ ਵੱਡੀ ਕੀਮਤ ਮੰਨੀ ਜਾਂਦੀ ਹੋਵੇ। ਜੇ ਕਿਸੇ ਬੰਦੇ ਦੀ ਇਹ ਤੋਂ ਜ਼ਿਆਦਾ ਕੀਮਤ ਮੰਨੀ ਜਾਂਦੀ ਹੋਵੇ, ਸਤਸੰਗ ਤੇ ਨਹੀਂ ਹੈ, ਉਹ ਕੂੜ ਦੀ ਸੰਗਤ ਹੈ ਜਾਂ ਕੁਛ ਹੋਰ, ਕੁਛ ਵੀ ਹੋਰ ਚੀਜ਼ ਨਾਮ ਤੋਂ ਬਿਨਾਂ ਨਿਰਮੋਲਕ ਮੰਨੀ ਜਾਂਦੀ ਹੋਵੇ, ਨਾਮ ਦੇ ਬਰਾਬਰ ਮੰਨੀ ਜਾਂਦੀ ਹੋਵੇ, ਉਹ ਸਤਸੰਗ ਨਹੀਂ ਹੈ। ਸਤਸੰਗ ਦੀ ਨਿਸ਼ਾਨੀ ਹੈ ਨਾਮ ਉੱਥੇ ਨਿਰਮੋਲਕ ਹੈ, ਇਹਦੇ ਬਰਾਬਰ ਕੁਛ ਨਹੀਂ, ਹੋਰ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਉੱਥੇ।
ਅਸੀਂ ਆਮ ਗੁਰਦੁਆਰਾ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਨੂੰ ਨਿਰਮੋਲਕ ਮੰਨਦੇ ਹਾਂ, ਉਹਦੇ ਪਿੱਛੇ ਕਹਿੰਦੇ ਆ ਇਸ ਸਮੇਂ ਕਿਰਪਾਨ ਭੇਟ ਕਰੋ, ਇਸ ਸਮੇਂ ਨਾ ਕਰੋ, ਨਾਮ ਨੂੰ ਨਿਰਮੋਲਕ ਨਹੀਂ ਜਾਣਦੇ।
ਨਾਮ ਦਾ ਤਾਂ ਉੱਥੇ ਉਹੀ ਭੋਗ ਪਾਇਆ ਪਿਆ, ਨਾਮ ਦੀ ਗੱਲ ਨਹੀਂ ਕਰ ਦਿੰਦੇ। ਦੇਖੋ ਗੁਰਬਾਣੀ ਚ ਬਹੁਤ ਕੁਛ ਲਿਖਿਆ ਹੋਇਆ, ਇੱਕ ਬਹੁਤ ਬੜਾ ਵਰਗ ਉਹ ਸੀਗਾ, ਨਾਮ ਸੰਤ ਜਨ ਪਿੱਛੂ ਡਸਾਨਾ, ਉਹਨਾਂ ਦੇ ਪਿੱਛੂ ਲੜਦਾ ਸੀ, ਉਹੋ ਹੀ ਸੀਗੇ ਜਿਹੜੇ ਧੀਰ ਮੰਦੀਏ ਰਾਮ ਰਈਏ ਮੀਣੇ ਪਸੰਦ ਸਾਰਿਆਂ ਨੂੰ ਉਹੀ ਸੀਗੇ, ਉਹਨਾਂ ਦਾ ਹੀ ਹੁਣ ਰਾਜ ਹੈ, ਉਹ ਕਿਹੜਾ ਘੱਟ ਸੀ ਗੁਰਬਾਣੀ। ਇਹ ਤਾਂ ਗੱਲੇ ਦੀ ਗੱਲ ਹੁੰਦਾ ਨੀ ਗੁਰਦੁਆਰਾ ਦੇ ਵਿੱਚ, ਇਹਨਾਂ ਨੇ ਉਹ ਤਾਂ ਗੱਲਾਂ ਨੇ ਉੱਤੋਂ ਉੱਤੋਂ।
ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ।
ਵੱਡੇ ਭਾਗ ਤੋਂ ਪ੍ਰਾਪਤੀ ਹੈ ਗੁਰਬਾਣੀ ਦਾ ਕਹਿੰਦੀ, ਇਹ ਤੋਂ ਵੱਡੇ ਭਾਗ ਨਹੀਂ ਪ੍ਰਾਪਤੀ, ਉਹ ਕਹਿੰਦੇ ਰਾਜ ਤੋਂ ਵੱਡੇ ਭਾਗ ਨਹੀਂ ਪ੍ਰਾਪਤੀ, ਜਿਹਨੂੰ ਰਾਜ ਮਿਲਦਾ ਉਹਦੇ ਵੱਡੇ ਭਾਗ ਨੇ, ਤੇ ਫਿਰ ਗੱਲ ਤਾਂ ਗੁਰਬਾਣੀ ਦੋ ਢੋਕ ਘਟੀ ਹੈ। ਉਹ ਕਹਿੰਦੇ ਨੇ ਜਿਹਦੇ ਕੋਲ ਪੈਸਾ ਆ ਸੱਤਾ ਉਹਦੇ ਵੱਡੇ ਭਾਗ, ਉਹ ਵੱਡਾ ਹੈ, ਕੌਣ ਵੱਡਾ ਮਾਇਆ ਵਡਿਆਈ, ਪਰ ਇੱਥੇ ਸੋ ਵੱਡਾ ਜਿਹਨੇ ਹੱਲ ਬੁਲਾਈ, ਹੱਲ ਬੁਲਾਈ ਵਾਲਾ ਕੌਣ ਵੱਡਾ ਹੈ, ਕੌਣ ਮੰਨਦਾ ਵੱਡਾ ਸਿੱਖਾਂ ਚ, ਗੁਰੂ ਮੰਨਦਾ ਸਿਰਫ, ਜਾਂ ਗੁਰੂ ਵਾਲਾ ਕੋਈ ਮੰਨਦਾ, ਦੂਏ ਤਾਂ ਮੰਨਦੇ ਨੀ, ਜਿਹੜੇ ਨਹੀਂ ਮੰਨਦੇ ਮੀਣੇ ਪਸੰਦ ਧੀਰ ਮਲੀਏ ਰਾਮ ਰਈਏ ਜਾਂ ਹਿੰਦੂ ਨੇ, ਕਿਵੇਂ ਸਾਬਤ ਕਰਨਗੇ ਅਸੀਂ ਸਿੱਖਾਂ, ਪਰ ਬਾਣੀ ਕੁਛ ਕਹਿ ਰਹੀ ਹੈ, ਕੁਛ ਕਰ ਰਹੇ ਨੇ, ਸਬੂਤ ਕੋਲ ਨੇ ਸਾਡੇ।
ਠੀਕ ਹੈ ਜੀ। ਭਰਮ ਨਾ ਭੁੱਲੋ ਸਤਿਗੁਰ ਸੇਵੋ ਮਨ ਰੱਖੋ ਇੱਕ ਠਾਈ।
ਭੁੱਲ ਰਹੇ ਸੀ ਨਾ ਨਾਲ ਅੱਡ ਅੱਡ ਬਾਣੀ ਬੈਠੇ ਸੀ, ਸਾਰੀ ਗੱਲ ਉਹਨਾਂ ਨੂੰ ਕਹੀ ਹੈ ਮੁਖਾਤਬ ਕਰਕੇ, ਸੰਗਤ ਵਿੱਚੋਂ ਹੀ ਪਾਣੇ ਰਹੇ ਜੋ ਵੀ, ਭਰਮੀ ਨਾ ਭੁੱਲੋ, ਭੁੱਲੇ ਹੋਏ ਤੇ ਉਹ ਜਿਹੜਾ ਗੁਰੂ ਅੰਗਦ ਦੇ ਮੁੰਡੇ ਤੇ ਉਹਨਾਂ ਨਾਲ ਜੁੜ ਗਏ ਤੇ, ਜਿਹੜੇ ਤੀਜੇ ਪਾਤਸ਼ਾਹ ਨੇ ਕਹਿਣਾ ਹੀ ਸੀ ਫਿਰ ਇਹ ਗੱਲ, ਭਰਮੀ ਨਾ ਭੁੱਲੋ, ਭਰਮ ਚ ਨਾ ਭੁੱਲੋ, ਤੁਸੀਂ ਸਤਿਗੁਰ ਸੇਵੋ, ਸਤਿਗੁਰ ਦੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ ਉਹਨਾਂ ਦੀ ਸੇਵਾ ਸਫਲ ਦਿਖਾਓ ਕਿਹਦੀ ਹੋਈ, ਇੱਧਰ ਸੇਵਾ ਸਫਲ ਹੋਈ ਸਾਬਤ ਹੈ ਗੁਰੂ ਘਰ ਚ, ਉਹਨਾਂ ਦੀ ਸੇਵਾ ਕਿਸੇ ਦੀ ਸਫਲ ਹੋਈ ਦਿਖਾਓ, ਪਰ ਉਧਰ ਗਿਣਤੀ ਅੱਜ ਵੀ ਜਾਂਦਾ।
ਮਨ ਰੱਖੋ ਇੱਕ ਠਾਈ,
ਮਨ ਨੂੰ ਇੱਕ ਜਗ੍ਹਾ ਰੱਖੋ, ਇਹ ਦੋ ਜਗ੍ਹਾ ਰੱਖਿਆ ਨਾਲੇ ਸਿੱਖ ਵੀ ਆ ਨਾਲੇ ਮਾਇਆ ਵੀ ਨਹੀਂ ਛੱਡਣੀ ਰਾਜ ਵੀ ਨਹੀਂ ਛੱਡਣਾ ਇੱਛਾ ਰਾਜ ਦੀ ਹੈ ਉਹ ਬਾਣੀ ਗੁਰੂ ਹੈ ਸ਼ਬਦ ਗੁਰੂ ਹੈ ਗੁਰੂ ਸ਼ਬਦ ਹੈ ਪਰ ਇੱਛਾ ਨਾਮ ਦੀ ਹੈ ਨਹੀਂ ਤੇ ਸ਼ਬਦ ਕਹਿੰਦਾ ਗੁਰੂ ਹੈ ਤੁਹਾਡਾ ਕੋਈ ਹੋਰ ਗੁਰੂ ਹੈ ਸ਼ਬਦ ਕਹਿੰਦਾ ਨਾਮ ਨਿਰਮੋਲ ਕਰ ਮੈਨੂੰ ਇੱਕ ਜਗ੍ਹਾ ਰੱਖੋ ਤੁਸੀਂ ਦੋ ਜਗ੍ਹਾ ਰੱਖਿਆ ਹੋਇਆ ਔਰ ਸਤਿਗੁਰ ਨੇ ਜੋ ਕੁਛ ਕਹੇ ਨੂੰ ਮੰਨ ਲਓ ਇੱਕ ਥਾਂ ਰੱਖੋ ਮਨ ਨੂੰ ਕਿਉਂ ਡੁੱਬਦੇ ਹੋ ਇਹ ਕਿਹਾ ਹੋਇਆ ਜੇ ਡੁੱਬਣਗੇ ਉਹਨਾਂ ਦੀ ਮਰਜ਼ੀ ਉਹਨਾਂ ਦਾ ਕਹਿਣਾ ਫਰਜ਼ ਸੀ ਕਹਿਤਾ
ਬਿਨ ਨਾਵੇ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ
ਨਾਉ ਤੇ ਬਿਨਾਂ ਸਾਰੀਆਂ ਲੁਕਾਈ ਭੁੱਲੀ ਹੋ ਫਿਰਦੀ ਹੈ ਠੀਕ ਹੈ ਫਿਰਦੇ ਹੋ ਬਿਨ ਨਾਵੇ ਸਭ ਭੁੱਲੀ ਫਿਰਦੀ ਵਿੱਚ ਮੁਸਲਮਾਨ ਆ ਗਏ ਵਿੱਚ ਹਿੰਦੂ ਆ ਗਏ ਵਿੱਚ ਇਹਨਾਂ ਦੇ ਆ ਗਏ ਸਾਰੇ ਸਭ ਭੁੱਲੀ ਸਭੇ ਆ ਗਏ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜਨਮ ਬਿਰਥਾ ਜਾਊਗਾ ਔਰ ਉਹਨਾਂ ਦਾ ਗਿਆ ਵੀ ਹੈ ਬਿਰਥਾ ਜਨਮ ਹੁਣ ਵੀ ਜਾਊਗਾ ਬਹੁਤ ਲਾਈਟਲੀ ਲਿਆ ਹੋਇਆ ਸੀ ਤਾਂ ਨਾਲੇ ਅਸੀਂ ਪੜ੍ਹਦੇ ਹੀ ਨਹੀਂ ਅਸੀਂ ਗੌਰ ਦੇ ਨਹੀਂ ਕੀ ਲਿਖਿਆ
ਹਾਂਜੀ ਨਾ ਇੱਕ ਇਹ ਸ਼ਬਦ ਦਾ ਕਦੇ ਕੀਰਤਨ ਕਰਨਾ ਕਿਸੇ ਨੇ ਤੇ ਨਾ ਸਾਨੂੰ ਇਹ ਗੱਲ ਸਮਝ ਆਉਣੀ ਹੈ
ਨਾ ਸਮਝ ਆਉਣੀ ਹੈ ਨਾ ਕਿਸੇ ਨੇ ਦੱਸਣਾ
ਠੀਕ ਹੈ ਜੀ ਜੋਗੀ ਜੁਗਤੀ ਗਵਾਈ ਖੰਡ ਹੈ ਪਾਖੰਡ ਜੋਗ ਨਾ ਪਾਈ
ਜੋਗੀ ਹੈ ਜਿਹੜਾ ਜੋਗੀ ਲੈ ਲਓ ਜੋਗੀ ਗੁਰੂ ਬਣੇ ਫਿਰ ਜਿਹੜੀ ਜੁਗਤੀ ਜੋਗੀ ਦੱਸਦਾ ਉਹ ਜੁਗਤੀ ਨਹੀਂ ਹੈ ਮੁਕਤੀ ਦੀ ਮੁਕਤੀ ਦੀ ਜੁਗਤੀ ਆ ਹੈ ਜਿਹੜੀ ਗੁਰਬਾਣੀ ਦੱਸੀ ਹੋਈ ਹੈ ਜੋਗੀ ਜੁਗਤ ਗਵਾਈ ਹੰਡੇ ਹੁਣ ਤੁਰਿਆ ਫਿਰਦਾ ਵੱਟ ਵੱਟ ਪਿਆ ਫਿਰਦਾ ਇੱਕ ਤਾਂ ਟਿਕਦਾ ਹੀ ਨਹੀਂ ਮਨ ਹੀ ਨਾ ਟਿਕਦਾ ਟਿਕੇ ਤਾਂ ਤਾਂ ਜੇ ਮਨ ਟਿਕੇ ਪਾਖੰਡੀ ਜੋਗ ਨਾ ਪਾਈ ਲੈ ਸਿੱਧਾ ਕਹਿਤਾ ਜੋ ਜੋਗੀ ਕਰ ਰਹੇ ਤੇ ਉਸ ਵਕਤ ਪਖੰਡ ਕਰ ਰਹੇ ਤੇ ਕਹਿੰਦੇ ਇਹਦੇ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੈ ਨਹੀਂ ਆਪਣੇ ਮੂਲ ਨਾਲ ਜੁੜਿਆ ਜਾਣਾ ਇਹਦੇ ਨਾਲ ਉਹ ਦੱਸਣ ਵੀ ਉਸ ਦਿਨ ਤੇ ਅੱਜ ਤੱਕ ਕੀ ਤਬਦੀਲੀ ਕੀਤੀ ਜੋਗੀਆਂ ਨੇ ਜੋਗੀਆਂ ਦੀ ਫਿਰ ਬਗਾਲਤ ਕਰੀ ਜਾਂਦੇ ਨੇ ਉਹੀ ਫਿਰ ਸਮਾਧੀ ਲਾਈ ਜਾਂਦੇ ਨੇ ਗੁਰਬਾਣੀ ਨੇ ਜੋ ਕੁਛ ਕਿਹਾ ਸੀ ਉਹ ਤਾਂ ਫਿਰ ਤੁਸੀਂ ਛਿੱਕੇ ਟੰਗਿਆ ਹੋਇਆ ਸਾਰੇ
ਠੀਕ ਹੈ ਜੀ ਸ਼ਿਵ ਨਗਰੀ ਮੈਂ ਆਸਣੀ ਬੈਸੈ ਗੁਰ ਸ਼ਬਦੀ ਜੋਗ ਪਾਈ
ਸ਼ਿਵ ਨਗਰੀ ਮੈਂ ਸ਼ਿਵ ਨਗਰੀ ਹੈ ਹੁਣ ਸ਼ਿਵ ਨਗਰੀ ਕੀ ਹੈ ਸ਼ਿਵ ਨਗਰੀ ਹਿਰਦਾ ਸ਼ਿਵ ਸ਼ਕਤੀ ਆਪੋ ਪਾਏ ਤੇ ਇੱਥੋਂ ਹੀ ਕਲਪਨਾ ਪੈਦਾ ਹੁੰਦੀ ਹੈ ਇੱਥੋਂ ਹੀ ਇੱਛਾ ਪੈਦਾ ਹੁੰਦੀ ਹੈ ਹਿਰਦੇ ਚ ਸ਼ਿਵ ਨਗਰੀ ਮੈਂ ਆਸਣ ਬੈਸਾ ਹੈ ਹਿਰਦੇ ਚ ਬੈਠੇ ਆਪਣੇ ਇੱਕ ਇਹੀ ਹੈ ਗੁਰੂ ਘਰ ਆਸਣ ਬੈਠੇ ਪੈਸੇ ਗੁਰ ਸ਼ਬਦੀ ਜੋਗ ਪਾਈ ਇੱਥੇ ਗੁਰ ਸ਼ਬਦ ਸੁਣੇ ਬੈਠ ਕੇ ਟਿਕ ਕੇ ਇੱਕ ਮਨ ਇੱਕ ਚਿੱਤ ਹੋ ਕੇ ਜੇ ਬਾਣੀ ਸੁਣੇ ਬੈਠ ਕੇ ਟਿਕ ਕੇ ਫੇਰ ਕਹਿੰਦੇ ਜੋ ਫਿਰ ਇੱਕ ਮਨ ਇੱਕ ਚਿੱਤ ਹੋ ਜੂਗਾ ਹੋਇਆ ਹੀ ਰਹੂਗਾ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਸਮਝਿਆ ਕਰ ਇੱਕ ਮਨ ਚਿੱਤ ਹੋ ਜਾਏਗਾ ਸਦਾ ਲਈ ਉਹ ਕਿਸੇ ਨੂੰ ਜੋ ਕਹਿੰਦੇ ਨੇ ਇਹੀ ਜੋਗ ਦੀ ਪ੍ਰਾਪਤੀ ਹੈ ਜੋਗ ਪ੍ਰਾਪਤ ਹੋ ਜਾਊਗਾ ਜੋਗ ਦੀ ਵਿਧੀ ਹੋਈ ਇਹੀ ਹੈ ਗੁਰਬਾਣੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਨਿਰਭੈ ਹੋ ਕੇ ਸੁਣਨਾ ਤੇ ਜੋ ਪਰਮੇਸ਼ਰ ਦਾ ਹੁਕਮ ਹੈ ਤੁਹਾਨੂੰ ਵਰਤਦਾ ਹੀ ਰਹਿਣਾ ਤੁਸੀਂ ਸੁਣੋ ਧਿਆਨ ਨਾਲ ਮੰਨੋ ਪੂਰੀ ਸ਼ਕਤੀ ਨਾਲ ਇਮਾਨਦਾਰੀ ਨਾਲ ਪਰ ਜੋ ਹੋਣਾ ਹੁੰਦਾ ਰਹੂਗਾ ਕੋਈ ਗੱਲ ਹੁੰਦਾ ਰਿਹਾ ਪਹਿਲਾਂ ਵੀ
ਧਾਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ
ਜਿਹੜਾ ਮਨ ਕਲਾਬਾਜੀ ਖਾ ਕੇ ਫਿਰ ਮਾਇਆ ਵੱਲ ਨੂੰ ਭੱਜ ਜਾਂਦਾ ਇਹ ਧਾਤੁਰਬਾਜੀ ਹੈ ਮਨ ਨੂੰ ਇੱਧਰੋਂ ਲੈ ਆਈਏ ਨਾ ਜਿਵੇਂ ਬਾਂਦਰ ਪੁੱਠੀ ਛਾਲ ਮਾਰ ਕੇ ਇੱਧਰ ਫਿਰ ਮਾਇਆ ਵਾਲਾ ਜਾਂਦਾ ਪਿਛਲੇ ਪਾਸੇ ਇਹ ਧਾਤੁਰਬਾਜੀ ਹੈ ਸ਼ਬਦ ਨਿਵਾਰੇ ਜਿਹੜਾ ਗੁਰੂ ਦਾ ਉਪਦੇਸ਼ ਹੈ ਇਹ ਛੜਾ ਦਿੰਦਾ ਫਿਰ ਮਨ ਮਾਇਆ ਵੱਲ ਨੂੰ ਨਹੀਂ ਖਿੱਚ ਕਰਦਾ ਮਾਇਆ ਵੱਲ ਨੂੰ ਬਾਜੀ ਨਹੀਂ ਮਾਰਦਾ ਪੁੱਠਾ ਨਹੀਂ ਮੁੜਦਾ ਨਾਮ ਬਸਾ ਮਨ ਆਈ ਇਸ ਤਰੀਕੇ ਨਾਲ ਨਾਮ ਗਿਆਨ ਹੈ ਆਤਮ ਗਿਆਨ ਮਨ ਦੇ ਵਿੱਚ ਟਿਕ ਜਾਂਦਾ
ਇਹ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ
ਜਿਹੜਾ ਅੰਦਰਲਾ ਸਰੀਰ ਹੈ ਇਹੀ ਹੈ ਸਰੋਵਰ ਬਾਹਰ ਸਰੋਵਰ ਬਣਾ ਲਿਆ ਉਹ ਤਾਂ ਕਹਿੰਦੇ ਸਰੀਰ ਸਰੋਵਰ ਹੈ ਅਸੀਂ ਅੰਮ੍ਰਿਤ ਸਰੋਵਰ ਜ਼ਮੀਨ ਖੋਦ ਕੇ ਬਣਾਇਆ ਪੱਕਾ ਕਰਕੇ ਇਹ ਵਿਕਾਸ ਨੂੰ ਬਣਾਇਆ ਸੀ ਕਿਹਨੇ ਬਣਾਇਆ ਸੀ ਸਰੋਵਰ ਨਹੀਂ ਸੀ ਬਣਾਇਆ ਉਹਨਾਂ ਨੇ ਕੁਛ ਹੋਰ ਬਣਾਇਆ ਸੀ ਇਹ ਪ੍ਰਚਾਰ ਫੋਲ ਕਰਤਾ ਇਹ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ ਇਹਦੇ ਚ ਲਿਵ ਲਾਉਣਾ ਹੀ ਇਸ਼ਨਾਨ ਕਰਨਾ ਹੈ ਇਹਦੇ ਚ ਲਿਵ ਲਾ ਲੱਗੀ ਰਹੇ ਇਹੀ ਇਸ਼ਨਾਨ ਹੈ ਇਹਦੇ ਨਾਲ ਮਨ ਨਿਰਮਲ ਹੋ ਜਾਂਦਾ ਧੋਤਾ ਜਾਂਦਾ ਮਨ ਧੋਵੋ ਸ਼ਬਦ ਲਾਗੋ ਇੱਥੇ ਬੈਠ ਕੇ ਜਾਂ ਸ਼ਬਦਾਂ ਲਾ ਕੇ ਸੁਣੋਗੇ ਤਾਂ ਮਨ ਧੋਤਾ ਜਾਣਾ ਹਾਂਜੀ
ਇਹ ਜਿਹੜਾ ਗਿਆਨ ਦਾ ਸਰਵਰ ਹੈ ਹਾਂਜੀ ਠੀਕ ਹੈ ਜੀ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ
ਹਾਂ ਜਿਹੜੇ ਨਾਮ ਨਾਲ ਗਿਆਨ ਇਸ਼ਨਾਨ ਕਰਦੇ ਨੇ ਨਾਮ ਇਸ਼ਨਾਨ ਕਰੇ ਥੇ ਜਾਂ ਨਿਰਮਲ ਉਹੀ ਨਿਰਮਲ ਹੁੰਦੇ ਨੇ ਜਨ ਉਹੀ ਜਾਣਕਾਰੀ ਨਿਰਮਲ ਮਤਲਬ ਹੈ ਜਿਹੜੇ ਨਾਮ ਦੀ ਜਾਣਕਾਰੀ ਲੈਂਦੇ ਨੇ ਉਹੀ ਜਨ ਨਿਰਮਲ ਨੇ ਤਤ ਗਿਆਨ ਲੈਂਦੇ ਨੇ ਆਤਮ ਗਿਆਨ ਲੈਂਦੇ ਨੇ ਗੁਰਮਤਿ ਦਾ ਗਿਆਨ ਲੈਂਦੇ ਨੇ ਪ੍ਰਾਪਤ ਕਰਦੇ ਨੇ ਉਹੀ ਨਿਰਮਲ ਨੇ ਸ਼ਬਦ ਮਹਿਲ ਗਵਾਈ ਉਹਨਾਂ ਨੇ ਉਪਦੇਸ਼ ਨਾਲ ਗੁਰੂ ਉਪਦੇਸ਼ ਨਾਲ ਗੁਰਬਾਣੀ ਨਾਲ ਆਪਣੇ ਮਨ ਦੀ ਮਹਿਲ ਕੱਟ ਲਈ
ਹੁਣ ਇੱਥੇ ਹਮੇਸ਼ਾ ਹੀ ਨਾਮ ਦੇ ਨਾਲ ਸ਼ਬਦ ਦੀ ਗੱਲ ਚੱਲਦੀ ਹੈ ਕਿ ਜੋ ਉਪਦੇਸ਼ ਹੈ ਗੁਰਬਾਣੀ ਦਾ ਇਹੀ ਨਾਮ ਹੈ ਜੀ
ਇਹੀ ਨਾਮ ਹੈ ਹੋਰ ਨਾਮ ਕੀ ਹੈ ਉਹ ਤੁਰਕੀ ਬਾਣੀ ਨਾਮ ਹੈ ਉਹ ਤਾਂ ਕਾਗਲ ਦੀ ਗੱਲ ਹੈ ਉਹ ਤਾਂ ਉਹਦਾ ਜਨ ਪਦਾਰਥ ਹੋਣਾ ਆ ਸ਼ਬਦ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਇਹਨੂੰ ਵਿਚਾਰਨਾ ਹੀ ਨਾਮ ਜਪਣਾ
ਠੀਕ ਹੈ ਗੁਰਗਿਆਨ ਪਦਾਰਥ ਨਾਮ ਹੈ ਇਹ ਪਹਿਲੇ ਵਾਲਾ ਨਾਮ ਹੈ ਜੀ
ਹਾਂਜੀ
ਦੂਸਰਾ ਨਾਮ ਪਦਾਰਥ ਹੈ
ਹਾਂਜੀ
ਤ੍ਰੈ ਗੁਣ ਅਚੇਤ ਨਾਮ ਚੇਤੈ ਨਾਹੀ ਬਿਨ ਨਾਮੈ ਬਿਨ ਸਜਾਈ
ਤੂੰ ਤਾਂ ਤਿੰਨਾਂ ਗੁਣਾਂ ਚ ਮਾਇਆ ਦੇ ਤਿੰਨਾਂ ਗੁਣਾਂ ਚ ਚੇਤਾ ਭੁੱਲਿਆ ਤੈਨੂੰ ਤਾਂ ਅਚੇਤ ਹੋਇਆ ਫਿਰਦਾ ਚੇਤੇ ਨਾਹੀ ਜਾਗਦਾ ਹੀ ਨੀ ਸੁੱਤਾ ਪਿਆ ਤੂੰ ਤਾਂ ਅਚੇਤ ਤ੍ਰੈ ਗੁਣਾਂ ਚ ਅਚੇਤ ਹੈ ਨਾਮ ਦਾ ਤੈਨੂੰ ਚੇਤਾ ਹੀ ਨੀ ਹੈ ਨਾਮ ਵਾਸਤੇ ਚੇਤਨ ਨਹੀਂ ਹੁੰਦਾ ਨਹੀਂ ਬਿਨ ਨਾਮ ਹੈ ਬਿਨ ਸਜਾਈ ਨਾਮ ਤੇ ਬਿਨਾਂ ਤਾਂ ਫਿਰ ਤੇਰਾ ਨਾਸ ਹੀ ਹੋਣਾ ਤੇਰੀ ਅਕਲ ਦਾ ਨਾਸ ਹੀ ਹੋਣਾ ਨਾਮ ਤੇ ਬਿਨਾਂ ਜਨਮ ਪਦਾਰਥ ਨਾਮ ਨਾਲ ਮਿਲਣ
ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰਿਗੁਣੀ ਭਰਮ ਭੁਲਾਈ
ਆ ਲਓ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਗੁਣਾਂ ਦੇ ਵਿੱਚ ਨੇ ਆਦਮੀ ਨੇ ਤ੍ਰੈਗੁਣੀ ਮੂਰਤੀ ਇਹ ਦੇਹੀ ਹੈ ਆਦਮੀ ਰੂਪ ਦੇਹੀ ਨੇ ਤ੍ਰੈ ਗੁਣੀ ਮੂਰਤੀ ਹੈ ਮਾਇਆ ਦੀ ਮੂਰਤੀ ਹੈ ਇਹ ਤਿੰਨਾਂ ਗੁਣਾਂ ਚ ਭਰਮ ਭੁੱਲੇ ਹੋਏ ਨੇ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਮੂਰਤੀ ਤਿੰਨ ਸਰੀਰ ਨੇ ਮੂਰਤੀਆਂ ਨੇ ਤਿੰਨਾਂ ਗੁਣਾਂ ਚ ਭਰਮ ਚ ਭੁੱਲੇ ਹੋਏ ਨੇ ਤਿੰਨੇ ਉਹ ਭਰਮ ਦੂਰ ਕੀ ਕਰਨਗੇ ਆਪੇ ਭਰਮ ਚ ਨੇ ਉਹ
ਕਿਆ ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਬੰਦੇ ਹੈ ਕੋਈ ਇਨਸਾਨ ਹੈ ਜਿਹੜੇ ਪੈਦਾ ਹੋਏ ਹੋਏ
ਮੂਰਤੀ ਬੰਦੇ ਦੀ ਓ ਬਣਦੀ ਹੈ ਨਾ ਪਹਿਲਾਂ ਜੇ ਸਰੀਰ ਹੈ ਉਹਦੀ ਮੂਰਤੀ ਹੁੰਦੀ ਹੈ ਕਹਿੰਦੇ ਵੀ ਨੇ ਜਿਉਂਦਿਆਂ ਨੂੰ ਵੀ ਮੂਰਤੀ ਕਹਿੰਦੇ ਨੇ ਕਿੰਨੀਆਂ ਮੂਰਤੀਆਂ ਜੀ ਤੁਸੀਂ ਇੰਨੀਆਂ 25 ਮੂਰਤੀਆਂ ਹੋਰ ਆ ਗਈਆਂ ਮੂਰਤੀ ਕਹਿੰਦੇ ਨੇ ਉਹ
ਅੱਛਾ ਕਿਸੇ ਚ ਰਜੋ ਗੁਣ ਪ੍ਰਧਾਨ ਹੈ ਕਿਸੇ ਤਮੋ ਪ੍ਰਧਾਨ ਹੈ ਕਿਸੇ ਸਤੋ ਪ੍ਰਧਾਨ ਹੈ ਜੀ
ਆਪੇ ਬੰਨੇ ਹੋਇਆ ਇਹਨਾਂ ਨੇ ਜੋ ਕਿਹਾ ਹੋਇਆ ਹੈ
ਠੀਕ ਹੈ ਮਹੇਸ਼ ਲਿਖਿਆ ਨਾਲੇ ਸ਼ਿਵ ਨੇ ਲਿਖਿਆ ਇੱਥੇ ਮਹੇਸ਼ ਲਿਖਿਆ ਖਾਸ ਕਰਕੇ ਅੱਛਾ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤੀ ਕਹਿਣ ਦਾ ਭਾਵ ਵੀ ਇਹ ਵੀ ਤਿੰਨ ਗੁਣਾਂ ਦੇ ਵਿੱਚ ਹੀ ਹੈ ਜੀ ਇਹਨਾਂ ਦੀ ਜਿਹੜੀ ਮੂਰਤੀ ਹੈ ਜੀ
ਜਿਵੇਂ ਆਪਾਂ ਪੈਦਾ ਹੋਏ ਹਾਂ ਐਵੇਂ ਇਹ ਪੈਦਾ ਹੋਏ ਨੇ ਮੇਰੇ ਕਹਿਣ ਦਾ ਮਤਲਬ ਹੈ
ਇਹਨਾਂ ਨੂੰ ਨੌ ਕਿਹਨੇ ਦਿੱਤਾ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਆਪ ਇਹਨਾਂ ਨੇ ਨੌ ਲੈ ਲਿਆ ਹੈ
ਪੜ੍ਹਾਈ ਵਾਲੇ ਪਾਸੇ ਹੋ ਗਏ ਬ੍ਰਹਮਾ ਹੋ ਗਏ ਆ ਮਹੇਸ਼ ਹੋ ਗਏ ਜਿਹੜੇ ਸਮਾਧੀ ਵਾਲੇ ਪਾਸੇ ਹੋ ਗਏ ਪੁੰਨ ਪਾਪ ਨੂੰ ਮੰਨਦੇ ਨੀ ਉਹ ਕਹਿੰਦੇ ਅਸੀਂ ਕਾਲ ਰੂਪ ਹੈ ਆਪੇ ਕਾਲ ਹਾਂ
ਠੀਕ ਹੈ ਜੀ
ਉਹ ਜਿਹੜੇ ਦੂਏ ਰਾਜੇ ਨੇ ਉਹ ਵਿਸ਼ਨੂੰ ਹੋ ਗਏ ਉਹ ਕਹਿੰਦੇ ਅਸੀਂ ਉਹ ਕਲਿਆਣ ਕਰਦੇ ਹਾਂ ਸਾਰੀ ਸ੍ਰਿਸ਼ਟੀ ਦਾ ਗਰੀਬ ਗੁਰਬੇ ਦਾ ਅਸੀਂ ਠੇਕਾ ਲਿਆ ਹੋਇਆ ਅੱਡ ਅੱਡ ਤਿੰਨ ਵਿਚਾਰਧਾਰਾਵਾਂ ਹੋਈਆਂ
ਤ੍ਰੈ ਮੂਰਤੀ ਤ੍ਰਿਗੁਣੀ ਭਰਮ ਭੁਲਾਈ
ਇੰਨਾ ਗੁਣਾਂ ਚ ਭਰਮ ਭੁੱਲੇ ਹੋਏ ਨੇ
ਗੁਰ ਪ੍ਰਸਾਦੀ ਤ੍ਰਿਕੁਟੀ ਛੁੱਟੈ ਚੌਥੇ ਪਦ ਲਿਵ ਲਾਈ
ਗੁਰ ਪ੍ਰਸਾਦੀ ਤ੍ਰਿਕੁਟੀ ਛੁੱਟੈ ਇਹ ਤਿੰਨੇ ਪ੍ਰਕਾਰ ਦੇ ਜਿਹੜੇ ਨੇ ਇਹ ਗਿਆਨ ਤ੍ਰਿਕੁਟੀ ਦੇ ਨੇ ਤਿੰਨੇ ਪ੍ਰਕਾਰ ਦੇ ਇਹਨਾਂ ਦੇ ਅਹੰਕਾਰ ਰੂਪ ਨੇ ਦੁਨੀਆ ਜੋ ਸੰਸਾਰੀ ਪੜ੍ਹਾਈ ਪੜ੍ਹਾ ਕੇ ਉੱਚੀ ਤਰੱਕੀ ਕਰਨੀ ਲੋਕਾਂ ਨੂੰ ਸੰਸਾਰੀ ਵਿਦਿਆ ਦੇ ਕੇ ਇਹ ਵੀ ਇੱਕ ਸੋਚ ਹੈ ਕੁਛ ਬੰਦਿਆਂ ਦੀ ਇਹ ਸੋਚ ਹੈ ਰਾਜੇ ਦੀ ਸੋਚ ਇਹੀ ਹੁੰਦੀ ਹੈ ਬੜੇ ਬੜੇ ਕਾਲਜ ਖੋਲਣੇ ਸਕੂਲ ਖੋਲਣੇ ਡਾਕਟਰੀ ਦੇ ਹਸਪਤਾਲ ਖੋਲਣੇ ਹੋਰ ਮਸ਼ੀਨਰੀ ਬਣਾਉਣੀ ਦੁਨੀਆ ਸੁਖੀ ਵਸੇ ਉਹਦੇ ਨਾਲ ਤਰੱਕੀ ਹੋਵੇ ਇਹ ਸੋਚ ਹੈ ਇੱਕ ਹੈ ਸੁਨਸਾਨ ਜੰਗਲ 'ਚ ਰਹਿਣਾ ਉਹ ਵੀ ਸੋਚ ਹੈ ਕੁਛ ਨਹੀਂ ਕਰਨਾ ਕੰਧ ਮੂੜ ਖਾ ਕੇ ਗੁਜ਼ਾਰਾ ਕਰਨਾ ਇੱਕ ਹੈ ਗਿਆਨ ਲੈਣਾ ਕਿਉਂ ਜਨਮ ਹੋਇਆ ਹੈ ਸੰਸਾਰ ਵੀ ਰਹਿਣਾ ਕੰਮ ਕਰਨਾ ਲੋੜ ਅਨੁਸਾਰ ਕਰਨਾ ਇੰਨਾ ਜ਼ਿਆਦਾ ਮਾਇਆ ਦੇ ਵਿੱਚ ਨਹੀਂ ਜਾਣਾ ਸਮੁੰਦਰ ਦੇ ਇੰਨਾ ਦੂਰ ਨਹੀਂ ਜਾਣਾ ਮੈਂ ਮੁੜ ਕੇ ਆ ਨਾ ਸਕੇ ਇੱਕ ਇਹ ਟੀਚਾ ਹੈ ਉਹ ਬ੍ਰਹਮਾ ਵਾਲਾ ਇਹ ਜੋ ਬ੍ਰਹਮ ਗਿਆਨੀ ਨਿਕਲਦੇ ਨੇ ਉਹ ਫਿਰ ਬ੍ਰਹਮ ਵਾਲੇ ਸੰਸਾਰੀ ਵਿਦਿਆ ਚੁੜ ਜਾਂਦੇ ਨੇ ਫਿਰ ਜੰਤਰ ਮੰਤਰ ਹੋ ਰਹਾ ਜਿਹੜੀ ਹੈ ਆਪਣੀ ਹੁਕਮ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਇਹ ਵੀ ਐਸਟ੍ਰੋਲੋਜੀ ਐਸਟ੍ਰੋਲੋਜੀ ਨੂੰ ਮੰਨਣ ਲੱਗ ਜਾਂਦੇ ਆਯੁਰਵੈਦਿਕ ਫਸ ਕੇ ਇਹ ਜਾ ਕੇ ਪੰਡਿਤ ਬ੍ਰਹਮਾ ਦੇ ਉਪ ਅਵਤਾਰਾਂ ਚ ਆਉਂਦੇ ਨੇ ਪੜ੍ਹੇ ਲਿਖੇ
ਠੀਕ ਹੈ, ਗੁਰਪ੍ਰਸਾਦੀ ਤ੍ਰਿਕੁਟੀ ਛੁੱਟੇ ਚੌਥੇ ਪਦਲੇ ਵਿਲਾਈ।
ਗੁਰਪ੍ਰਸਾਦੀ ਤ੍ਰਿਕੁਟੀ ਜੋ ਛੁੱਟ ਜਾਏ ਆਪਣੇ ਜਿਹੜੀ ਹੈ ਨਾ ਬਈ ਮੇਰੀ ਮੱਤ ਹੈ ਆਪਣੀ ਮੱਤ ਛੱਡੇ ਦੇਵੇ, ਪਰ ਚੌਥੇ ਪਦਲੇ ਵਿਲਾਈ, ਚੌਥੇ ਪਦ ਦੇ ਵਿੱਚ ਰਹੇ ਵੀ ਹੁਣ ਹੁਕਮ ਸੁਣ ਤੂੰ ਦੱਸ ਕੀ ਕਰਾਂ ਮੈਂ, ਫਿਰ ਉਹ ਤੁਰਕੀ ਬਾਣੀ ਪ੍ਰਗਟ ਹੁੰਦੀ, ਤੂੰ ਦੱਸ ਕਿਵੇਂ ਨਿਕਲਾਂ ਮੈਂ ਜਾਲ ਚੋਂ। ਇਹ ਜਿਹੜੀ ਦੁਨੀਆਂ ਦਾ ਜਾਲ ਹੈ, ਇਹ ਜਿਹੜਾ ਚੱਕਰ ਵਿਊ ਹੈ, ਫਸਦਾ ਮੈਂ ਗਿਆ ਫਸਣ ਜਾਣਦਾ ਸੀ, ਅੱਜਾ ਉਰਜੀ ਸੁਲਝ ਨਹੀਂ ਜਾਣੇ, ਹੁਣ ਸੁਲਝਣਾ ਨਹੀਂ ਆਉਂਦਾ ਮੈਨੂੰ, ਹੁਣ ਤੂੰ ਦੱਸ ਕਿਵੇਂ ਸੁਲਝਾਂ। ਫਿਰ ਗੁਰਮਤ ਪ੍ਰਗਟ ਹੁੰਦੀ ਹੈ, ਉਹਨੂੰ ਤੁਰਕੀ ਬਾਣੀ ਆਉਂਦੀ ਹੈ, ਫਿਰ ਉਹ ਵਿਧੀ ਪ੍ਰਗਟ ਹੁੰਦੀ ਹੈ। ਐ ਤ੍ਰਿਕੁਟੀ ਛੁੱਟੇ ਦੇ ਬਾਅਦ ਉਹ ਸੰਪਰਕ ਹੁੰਦਾ ਤੁਰਕੀ ਬਾਣੀ ਨੂੰ।
ਜੋ ਗੁਰਬਾਣੀ ਦਾ ਗਿਆਨ ਹੈ ਗੁਰਪ੍ਰਸਾਦ ਆਪਾਂ ਲਿਖਤਾ ਮੂਲ ਮੰਤਰ ਚ, ਉਹ ਤ੍ਰਿਕੁਟੀ ਛੁਡਵਾ ਦਿੰਦਾ ਹੈ ਜੀ।
ਪਹਿਲਾਂ ਤਾਂ ਗੁਰਬਾਣੀ ਨੂੰ ਸਮਝ ਕੇ ਪੜ੍ਹ ਕੇ ਤ੍ਰਿਕੁਟੀ ਛੱਡਦਾ, ਜੇ ਛੁੱਟ ਜਾਵੇ ਫਿਰ ਬਾਣੀ ਹੋਰ ਲਿਖਦਾ ਜਿਵੇਂ ਲਿਖੀ ਹੈ ਭਗਤਾਂ ਨੇ।
ਠੀਕ ਹੈ ਜੀ। ਪੰਡਤ ਪੜ੍ਹੈ ਪੜਵਾਦ ਵਖਾਣੈ ਤੇਨਾ ਬੂਝ ਨਾ ਪਾਈ।
ਪੰਡਤ ਜਿਹੜੇ ਲੋਕ ਨੇ, ਵਿਦਵਾਨ ਲੋਕ ਨੇ, ਪੜ੍ਹਦੇ ਨੇ ਜ਼ਰੂਰ, ਪਰ ਪੜ੍ਹ ਕੇ ਅੱਖਰਾਂ ਦੇ ਅਰਥਾਂ ਚ ਫਸ ਜਾਂਦੇ ਨੇ। ਪੜ੍ਹ ਪੜ੍ਹ ਬਾਦ ਵਖਾਣੈ, ਬਾਦ ਵਿਵਾਦ ਖੜਾ ਕਰ ਲੈਂਦੇ ਨੇ। ਉਹ ਕਹਿੰਦੇ ਇਹਦਾ ਅਰਥ ਆਹ, ਅੱਖਰ ਦਾ ਅਰਥ ਆਹ ਹੋਊ, ਉਹ ਕਹਿੰਦਾ ਨਹੀਂ ਆਹ ਨਹੀਂ, ਅਸੀਂ ਤਾਂ ਆਹ ਮੰਨਾਂਗੇ, ਬਾਦ ਵਿਵਾਦ ਖੜਾ ਕਰਦੇ ਨੇ। ਇਹਨਾਂ ਬੂਝ ਨਾ ਪਾਈ, ਉਹਨਾਂ ਨੂੰ ਕਦੇ ਨਹੀਂ ਸਮਝ ਆਈ ਗੁਰਮਤਿ, ਕਦੇ ਵੀ ਨਹੀਂ ਸਮਝ ਆਈ। ਜਿਹੜੇ ਵਿਦਵਾਨ ਲੋਕ ਹੁਣ ਗੁਰਬਾਣੀ ਨੂੰ ਲੈ ਕੇ ਵੀ ਇਹ ਕੰਮ ਕਰਦੇ ਨੇ, ਪਿੱਛੇ ਵੀ ਕਰਦੇ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਗੁਰਬਾਣੀ ਕੀ ਹੈ। ਇਹਦੇ ਕਹਿਣ ਦਾ ਮਤਲਬ ਇਹ ਹੈ।
ਅੱਛਾ, ਇੱਥੇ ਤਿੰਨਾਂ ਦਾ ਭਾਵ ਤਿੰਨ ਤਾਂ ਨਹੀਂ ਨਾ ਹੈ?
ਨਾ ਜੀ ਨਾ।
ਠੀਕ ਹੈ। ਇੱਥੇ ਤਿੰਨਾਂ ਜਿਹੜਾ ਸ਼ਬਦ ਹੈ ਇਹਦੇ ਪਰ ਇਹਨਾਂ ਨੇ ਗਲਤੀ ਨਾਲ ਟਿੱਪੀ ਲਾਈ ਹੈ। ਇਸ ਤਰ੍ਹਾਂ ਹੀ ਟਿੱਪੀ ਲਾਈ ਹੋਈ ਹੈ, ਥਾਲ ਵਿੱਚ ਤਿੰਨ ਵਸਤੂ ਪਈ ਹੋ ਤੇ ਵੀ ਤਿੰਨ ਬਣਾਉਣ ਦੀ ਕੋਸ਼ਿਸ਼ ਕੀਤੀ। ਤਿੰਨਾਂ ਦਾ ਮਤਲਬ ਬਹੁ ਬਚਨ ਹੈ, ਬਹੁਤ ਆਨ
ਉਹਨਾਂ ਨੂੰ, ਤਿੰਨਾਂ ਨੂੰ।
ਠੀਕ ਹੈ ਜੀ।
ਨਾਲੇ ਪੰਡਤ ਬਹੁ ਬਚਨ ਲੱਭਦਾ ਹੈ ਨਾ, ਤਿੰਨਾਂ ਹੀ ਆਊਗਾ ਉੱਥੇ।
ਠੀਕ ਹੈ, ਪੜ੍ਹੇ। ਹਾਂ ਜੀ, ਪੰਡਤ ਪੜ੍ਹੈ ਤੇ ਬਹੁ ਬਚਨ ਹੈ, ਪੜੀ ਬਾਦ ਵਖਾਣਾ ਤਿੰਨਾਂ ਬੂਝ ਨਾ ਪਾਈ। ਕਹਿਣ ਦਾ ਮਤਲਬ ਵੀ ਬੁੱਝਣ ਪਰ ਹੈ ਜੀ ਗੁਰਬਾਣੀ, ਪੜ੍ਹਨ ਪਰ ਨਹੀਂ ਹੈ। ਪੜ੍ਹਨ ਵਾਲਿਆਂ ਦੀ ਨਿੰਦਾ ਤੇ ਬੁੱਝਣ ਵਾਲਿਆਂ ਦੀ ਵਡਿਆਈ।
ਗੱਲ ਤਾਂ ਬੁੱਝਣ ਵਾਲੀ ਹੈ।
ਠੀਕ ਹੈ ਜੀ। ਵਿਖਿਆ ਮਾਤੇ ਭਰਮੀ ਭੁਲਾਏ ਉਪਦੇਸ਼ ਕਹੇ ਕਿਸ ਭਾਈ।
ਕਹਿੰਦੇ ਵਿਖਿਆ ਮਾਤੇ ਨੇ, ਇਹ ਤਾਂ ਮਾਇਆ ਦੇ ਪੱਤੇ ਪਏ ਨੇ, ਐਸੀ ਜਗ੍ਹਾ ਹੀ ਨਹੀਂ ਹੈ ਹਿਰਦੇ ਦੇ ਇਹਨਾਂ ਦੇ ਅੰਦਰ ਜਿੱਥੇ ਕੁਛ ਗੱਲ ਹੋਰ ਸਮਾਜ ਵੇ ਮਾਇਆ ਨਾਲੇ ਭਰਨੂ ਫਿਰਦੇ ਭਰਿਆ ਪਿਆ ਨਾ, ਅਟਿਆ ਪਿਆ, ਮਾਇਆ ਕੋ ਨਾ ਅਟੇ ਪਏ ਨੇ। ਵਿਖਿਆ ਮਾਤੇ, ਵਿਖਿਆ ਦੇ ਇੰਨੇ ਨਸ਼ਾ ਇਹਨਾਂ ਨੂੰ ਮਾਇਆ ਦਾ, ਪਰਮ ਭੁਲਾਏ, ਪਰਮ ਦੇ ਵਿੱਚ ਭੁੱਲੇ ਫਿਰਦੇ ਨੇ। ਉਪਦੇਸ਼ ਕਹੇ ਕਿਸ ਲਈ, ਕਿਹਨੂੰ ਉਪਦੇਸ਼ ਦੱਸੀਏ, ਇਹ ਗੱਲ ਕਿਹਨੂੰ ਦੱਸੀਏ ਜਾ ਕੇ। ਇਹਦਾ ਮਤਲਬ ਹੈ ਜਿਹੜੇ ਵੱਡੇ ਵੱਡੇ ਆਗੂ ਬਣੇ ਫਿਰਦੇ ਤੇ, ਉਹਨਾਂ ਨਾਲ ਗੱਲ ਹੋ ਰਹੀ ਹੈ, ਉਹਨਾਂ ਨੂੰ ਉਪਦੇਸ਼ ਦੇਣਾ ਤਾਂ, ਥੱਲੇ ਵਾਲਿਆਂ ਨੂੰ ਕੀ ਦੇਣਾ ਤਾਂ, ਵੱਡਿਆਂ ਨੂੰ ਜਿਹਨਾਂ ਨੂੰ ਮੰਨਦੇ ਤੇ, ਜੇ ਉਹ ਨਹੀਂ ਮੰਨਣਗੇ ਥੱਲੇ ਵਾਲੇ ਕਿਵੇਂ ਮੰਨ ਲੈਣਗੇ, ਥੱਲੇ ਵਾਲੇ ਤਾਂ ਉਹਨਾਂ ਦੀ ਵੱਡਿਆਂ ਨਹੀਂ ਮੰਨਣਗੇ।
ਹਾਂਜੀ। ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ।
ਭਗਤ ਜਨਾ ਦੀ ਤਾਂ ਬਾਣੀ ਜਿਹੜੀ ਹੁੰਦੀ ਹੈ, ਬੋਲ ਹੁੰਦੇ ਨੇ, ਸਭ ਤੋਂ ਉੱਚੀ ਅਵਸਥਾ ਦੀ ਹੁੰਦੀ ਹੈ, ਉੱਤਮ ਹੁੰਦੀ ਹੈ। ਜੁਗ ਜੁਗ ਰਹੀ ਸਮਾਈ, ਹਰ ਸਮੇਂ ਦੇ ਵਿੱਚ ਇਹ ਸਮਾਈ ਰਹਿੰਦੀ ਹੈ, ਹਰ ਸਮੇਂ ਦੇ ਵਿੱਚ ਵੀ ਇਹੀ ਗੱਲ ਚੱਲਦੀ ਰਹਿੰਦੀ ਹੈ ਲੋਕਾਂ ਦੇ ਅੰਦਰ। ਗੱਲ ਤਾਂ ਚੱਲਦੀ ਰਹਿੰਦੀ ਹੈ, ਉਹ ਇੱਕੋ ਹੀ ਹੈ, ਜਿਹਦਾ ਨਹੀਂ ਅੱਖਾਂ ਨੂੰ ਕਦੇ ਜੰਮਿਆ ਨਹੀਂ, ਮਰਿਆ ਨਹੀਂ, ਸਮਾਈ ਹੋਈ ਆ ਸਾਰਿਆਂ ਦੇ ਅੰਦਰ ਇਹ ਗੱਲ। ਪਰ ਇਹਦੀ ਗਾਂ ਵਿਆਖਿਆ, ਇਹਦੀ ਕੋਈ ਇਹਦਾ ਪ੍ਰੂਫ ਹੋਰ ਜ਼ਿਆਦਾ ਵੱਡੀ ਸਮਝ ਨਹੀਂ ਹੁੰਦੀ ਲੋਕਾਂ ਨੂੰ।
ਇਸ ਪਦ ਵਿੱਚ ਭਗਤਾਂ ਦੀ ਵਡਿਆਈ ਕਰਕੇ ਦੱਸਤਾ ਵੀ ਸਾਰੀ ਗੁਰਬਾਣੀ ਭਗਤ ਬਾਣੀ ਹੈ ਜੀ। ਭਗਤ ਜਨਾ ਕੀ ਉੱਤਮ ਬਾਣੀ,
ਬਾਣੀ ਹੈ ਸਾਰੀ ਗੁਰਬਾਣੀ।
ਠੀਕ ਹੈ ਜੀ।
ਦੇਖੋ, ਜਦ ਇੱਕ ਗੱਲ ਕਹਿਤੀ ਤੇ ਪੰਡਤ ਸੂਰ ਛਤਰਪਤੀ ਰਾਜਾ, ਭਗਤ ਬਰਾਬਰ ਹੋਰ ਨਾ ਹੋਏ।
ਗੁਰ ਜਿਹੜਾ ਹੈਗਾ, ਗੁਰ ਜਾਂ ਭਗਤ, ਇਹ ਬਰਾਬਰ ਦੇ ਸ਼ਬਦ ਹੈ। ਗੁਰੂ ਤਾਂ ਸ਼ਬਦ ਗੁਰੂ ਹੈ ਜੀ,
ਸਾਡੇ ਕੋਲ ਗੁਰੂ ਸ਼ਬਦ ਪਰਮੇਸ਼ਰ ਵਾਸਤੇ।
ਠੀਕ ਹੈ ਜੀ। ਬਾਣੀ ਲਾਗੇ ਸੋ ਗਤੀ ਪਾਏ ਸ਼ਬਦੇ ਸੱਚ ਸਮਾਈ।
ਜਿਹੜਾ ਗੁਰਬਾਣੀ ਨਾਲ ਲੱਗੂਗਾ, ਗੁਰਬਾਣੀ ਨਾਲ ਜੁੜੂਗਾ, ਤਾਂ ਅੱਗੇ ਉਹਦੀ ਗਿਆਨ ਅੱਗੇ ਨੂੰ ਚੱਲੂਗਾ। ਨਹੀਂ, ਦੁਨੀਆਂ ਕੋਲ ਗਿਆਨ ਜਿਹੜਾ ਹੈਗਾ ਗੁਰਬਾਣੀ ਤੋਂ ਨਿਕਲੇ ਦਰਜੇ ਦੇ ਗ੍ਰੰਥਾਂ ਦਾ ਗਿਆਨ ਹੈ, ਆਤਮ ਗਿਆਨ ਨਹੀਂ ਹੈ ਕਿਤੇ। ਆਤਮ ਗਿਆਨ ਗੁਰਬਾਣੀ ਤੋਂ ਹੀ ਸਮਝ ਆਊਗਾ। ਉਹ ਜਿਹੜਾ ਪਹਿਲਾ ਗਿਆਨ ਹੈ ਮੂਰਤੀ ਪੂਜਾ ਤੱਕ ਦਾ, ਉਹ ਗਤੀ ਪਾਊਗਾ, ਅੱਗੇ ਵਧੂਗਾ, ਤਾਂ ਇਹ ਗੱਲ ਸਮਝ ਆਊ ਨਿਰਾਕਾਰੀ ਗਿਆਨ ਦੀ। ਤਾਂ ਗਤ ਪਾਏ ਸ਼ਬਦ ਸੱਚ ਸਮਾਈ। ਹੁਣ ਇਹ ਸ਼ਬਦ ਜਿਹੜਾ ਹੈਗਾ, ਸ਼ਬਦ ਨਾਲ ਜੁੜ ਕੇ ਸੱਚ ਵਿੱਚ ਸਮਾਊਗਾ। ਜੇ ਬਾਣੀ ਨਾਲ ਜੁੜਿਆ ਰਹੇ ਤਾਂ ਸੱਚ ਵਿੱਚ ਸਮਾਜੂਗਾ, ਮਨ ਆਪਣੇ ਮੂਲ ਨਾਲ ਸਮਾਜੂਗਾ। ਹਾਂਜੀ।
ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਧੀ ਪਾਈ।
ਕਾਇਆ ਨਗਰੀ ਸ਼ਬਦੇ ਖੋਜੇ, ਆ ਜਿਹੜਾ ਗੁਰ ਉਪਦੇਸ਼ ਹੈ ਇਹਨੂੰ ਲੈ ਕੇ ਆਪਣੇ ਹਿਰਦੇ ਦੀ ਖੋਜ ਕਰੇ, ਦੇਹੀ ਦੀ ਖੋਜ ਕਰੇ। ਨਾ ਉਹਨੇ ਤਾਂ ਮਤਲਬ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਦੇਹੀ ਜੋ ਖੋਜ ਲਓ, ਕਿੱਥੇ ਕਹੇ ਇਹ ਦੱਸੂ, ਗੁਰਬਾਣੀ ਦੱਸੂ, ਕਿਵੇਂ ਖੋਜਣਾ ਇਹ ਵੀ ਦੱਸੂ, ਸਭ ਕੁਝ ਦੱਸੂ। ਨਾਮ ਨਵਾਂ ਨੇ ਤਾਂ ਪਾਈ, ਨਾਮ ਇਹਦੇ ਵਿੱਚ ਹੈ, ਨਾਉਣੇ ਤਾਂ ਮਤਲਬ ਪ੍ਰਭ ਦਾ ਨਾਮ ਹੈ, ਉਹ ਜੋ ਪ੍ਰਾਪਤ ਹੋਊਗਾ ਹੋਜੂਗਾ ਜਿਹੜਾ, ਪਰ ਗੁਰਬਾਣੀ ਦੀ ਮਦਦ ਨਾਲ ਖੋਜੂਗਾ, ਜਿਵੇਂ ਗੁਰਬਾਣੀ ਕਹਿੰਦੀ ਉਵੇਂ ਖੋਜੂਗਾ, ਫਿਰ ਮਿਲਜੂ।
ਮਨਸਾ ਮਾਰੀ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ।
ਜਿਸ ਵਕਤ ਮਨ ਦੀ ਇੱਛਾ ਮਾਰ ਲਈ ਗਈ, ਮਨਸਾ ਦਾ ਮਨ ਦੀ ਇੱਛਾ ਮਾਰ ਲਈ ਜਾਂਦੀ ਹੈ, ਮਰ ਜਾਂਦੀ ਹੈ, ਮਾਰ ਲਈ ਮਨ ਸਹਿਜ ਮਨ ਤੇਜਿਆ ਸਮਾਣਾ ਸਮਾ ਗਿਆ ਆਪਣੇ ਮੂੜ ਚ, ਬਿਨ ਰਸਨਾ ਉਸਤਤ, ਫਿਰ ਰਸਨਾ ਤਾਂ ਹੁੰਦੀ ਨੀ, ਉਸਤਤ ਕਰਦਾ, ਅੰਦਰ ਉਸਤਤ ਹੁੰਦੀ ਹੈ, ਉਹ ਉਸਤਤੀ ਰਸਨਾ ਨਾਲ ਕਰਨ ਵਾਲੀ ਨਹੀਂ ਹੈ, ਉਹ ਦੱਸਣ ਵਾਲੀ ਉਸਤਤੀ ਨਹੀਂ ਜਿਹੋ ਜੀ, ਉਹ ਬਿਨ ਰਸਨਾ ਉਸਤਤ ਕੀਤੀ ਹੋਈ ਹੈ, ਉਹ ਬੁੱਝਣ ਵਾਲੀ ਹੋਈ ਹੈ, ਉਹ ਉਸਤਤ ਕਰੀ ਨਹੀਂ ਜਾਂਦੀ, ਸੁਣੀ ਨਹੀਂ ਜਾਂਦੀ, ਉਹ ਬੁੱਝਣ ਵਾਲੀ ਉਸਤਤ।
ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦ੍ਰਿਸ਼ਟ ਲਗਾਈ।
ਲੋਇਣ ਅੰਦਰਲੀ ਅੱਖ ਦੇਖ ਰਹੀ ਹੈ, ਬਿਸਮਾਦੀ ਦੇਖ ਕੇ ਵੀ ਸਮਝ ਦੇਖ ਰਹੀ ਹੈ, ਸਮਝ ਦੇ ਵਿੱਚ ਗੱਲ ਆ ਰਹੀ ਹੈ, ਗੱਲ ਸਮਝ ਵਿੱਚ ਤਾਂ ਆ ਰਹੀ ਹੈ, ਔਰ ਜਿਉਂ ਜਿਉਂ ਸਮਝ ਆ ਰਹੀ ਹੈ ਤੇ ਉੱਥੇ ਬਿਸਮਾਦ ਵੀ ਹੋ ਰਿਹਾ। ਚਿੱਤ ਜਿਹੜਾ ਲੱਗਿਆ ਹੋਇਆ, ਧਿਆਨ ਕਿੱਥੇ ਲੱਗਿਆ? ਅਦ੍ਰਿਸ਼ ਵਿੱਚ, ਜੋ ਦੀਂਦਾ ਨਹੀਂ ਹੈ ਉੱਥੇ ਅਗਿਆਤ ਆਕਾਸ਼ ਚ, ਹਿਰਦੇ ਚ, ਹਿਰਦਾ ਅਦ੍ਰਿਸ਼ ਹੈ, ਚਿੱਤ ਜਿਹੜਾ ਹੈਗਾ ਜਾਂ ਹਿਰਦੇ ਚ ਨਿਗਾਹ ਅਸੀਂ ਦੇਖਦੇ ਹਾਂ, ਝਾਕਦੇ ਹਾਂ, ਦੀਂਦਾ ਕੁਛ ਨਹੀਂ ਅੱਖਾਂ ਨੂੰ, ਉੱਥੇ ਸਪਰਸ਼ ਹੋਊਗਾ, ਫਿਰ ਉੱਥੇ ਸਪਰਸ਼ ਹੈ, ਹੈ ਅਦ੍ਰਿਸ਼, ਉਹ ਸਪਰਸ਼ ਨਾਲ ਦਰਸ਼ਨ ਹੈ, ਦ੍ਰਿਸ਼ਟਮਾਨ ਨਹੀਂ ਹੈ, ਕਿਉਂਕਿ ਦ੍ਰਿਸ਼ਟਮਾਨ ਤਾਂ ਅੱਖਰ ਹੈ, ਦ੍ਰਿਸ਼ਟਮਾਨ ਅੱਖਰ ਹੈ, ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ, ਉਹ ਤਾਂ ਨਿਰਲੇਪਰ, ਉਹ ਦ੍ਰਿਸ਼ਟਮਾਨ ਤਾਂ ਨਹੀਂ ਹੈ, ਸਪਰਸ਼ ਦਊਗਾ। ਦਰਸ਼ਨ ਕੀ ਹੈ ਉੱਥੇ? ਦਰਸ਼ਨ ਦਾ ਦਰਸ਼ਨ ਪਰਸਨ, ਸਪਰਸ਼ ਦਾ ਦਰਸ਼ਨ ਹੈ, ਸਰਸਨ ਹਰਸਨ, ਜਿਵੇਂ ਅੱਖ ਕੋਏ ਪਾਉਂਦਾ ਸਾਨੂੰ ਧਰਤੀ ਡੋਲਦੀ ਹੈ, ਅਸੀਂ ਵੀ ਹਿਲਦੇ ਹਾਂ, ਜਿਹੜੀ ਧਰਤੀ ਡੋਲਦੀ ਹੈ ਉਹ ਸਾਨੂੰ ਪਤਾ ਲੱਗਦਾ ਵੀ ਕੁਛ ਧਰਤੀ ਹਿਲਦੀ ਕਿਉਂ ਹੈ, ਭੁਚਾਲ ਆਇਆ, ਬਸ ਐ ਮਹਿਸੂਸ ਹੋਇਆ, ਮਹਿਸੂਸ ਹੋ ਗਿਆ, ਦੇਖਿਆ ਕੁਛ ਨਹੀਂ ਹੈ। ਹਾਂਜੀ।
ਚਿੱਤ ਅਦ੍ਰਿਸ਼ਟ ਲਗਾਈ ਭਾਵ ਹੁਣੇ ਸ਼ਬਦ ਗੁਰੂ ਨਾਲ ਹੋ ਗਿਆ?
ਬਿਲਕੁਲ, ਸ਼ਬਦ ਗੁਰੂ ਨਾਲ ਚਿੱਤ ਲਾਇਆ।
ਠੀਕ ਹੈ। ਅਦ੍ਰਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ।
ਜਿਹੜਾ ਅਦ੍ਰਿਸ਼ਟ ਹੈ ਉਹ ਤਾਂ ਨਿਰਾਲਮ ਹੈ ਸਦਾ, ਉਹ ਤਾਂ ਆਲਮ ਦੇ ਵਿੱਚ ਹੈ ਨੀ, ਸੰਸਾਰ ਚ ਹੈ ਨੀ, ਉਹ ਤਾਂ ਮਾਇਆ ਨਾਲ ਜੁੜਦਾ ਨੀ ਕਦੇ, ਰਹੇ ਨਿਰਆਲਮ ਜੋਤੀ ਜੋਤ ਮਿਲਾਈ, ਉਹਦੇ ਨਾਲ ਜੋਤੀ ਜੋਤ ਮਿਲ ਸਕਦੀ, ਉਹਦੇ ਨਾਲ ਧਿਆਨ ਹੀ ਜੁੜ ਸਕਦਾ, ਧਿਆਨ ਦਾ ਵਿਸ਼ਾ ਹੈ,
ਉਹ ਜੋਤੀ ਹੈ, ਵੱਡਾ ਹੈ, ਉਹ ਅਨੇਕ ਹੈ, ਤਾਂ ਸਾਡਾ ਜੋਤ ਦਾ ਉਹਦੇ ਵਿੱਚ ਧਿਆਨ ਮਿਲ ਸਕਦਾ ਹੈ ਜੀ। ਠੀਕ ਹੈ ਜੀ। ਹਾਂ, ਗੁਰਸਾਲਾਹੀ ਸਦਾ ਆਪਣਾ ਜਿਹਨੀ ਸਾਚੀ ਕੁਝ ਬੁਝਾਈ।
ਮੈਂ ਤਾਂ ਆਪਣੇ ਗੁਰਦੇਵ ਦੀ ਸਲਾਹ ਦਾ ਕਰਦਾ, ਜਿਹਨੇ ਮੈਨੂੰ ਸੱਚੀ ਬੂਝ ਸੀ ਸੋਝੀ ਦੇ ਦਿੱਤੀ, ਸਾਚੀ ਬੂਝ ਬੁਝਾਈ।
ਠੀਕ ਹੈ। ਆਪਣਾ ਅੰਦਰ ਮੂਲ ਹੈ, ਉਹਦੀ ਗੱਲ ਹੈ,
ਆਪਣੇ ਨੇ ਬੂਝ ਬੁਝਾਈ ਹੈ, ਗੁਰਮਨ ਗਿਆਨ ਨਾ ਹੋਏ।
ਨਾਨਕ ਏਕ ਕਹਿ ਬੇਨੰਤੀ ਨਾਵੋ ਗਤ ਪਤੀ ਪਾਈ।
ਨਾਨਕ ਦਾ ਇੱਕੋ ਬੇਨਤੀ ਕਰਦਾ ਕਿ ਨਾਵੋ ਗਤ ਪਤੀ ਪਾਈ, ਜਿਹਨੇ ਵੀ ਕਦੇ ਗਤ ਪਾਈ ਹੈ, ਜਿੱਥੇ ਦੁਨੀਆਂ ਦਾ ਗਿਆਨ ਖੜਾ ਹੈ, ਤੋਂ ਗਾਹ ਦਾ ਜਿੱਥੇ ਚੱਲਿਆ, ਇਹ ਨਾਮ ਤੋਂ ਬਿਨਾਂ ਨਹੀਂ ਕਿਸੇ ਨੇ ਗਤ ਪਾਈ, ਨਾ ਉਹਨੇ ਪਤ ਪਾਈ ਹੈ, ਨਾ ਉਹਨੇ ਇੱਜ਼ਤ ਪ੍ਰਾਪਤ ਕੀਤੀ ਹੈ। ਦਰਗਾਹ ਦੇ ਵਿੱਚ ਪਤ ਮਿਲਦੀ ਹੈ, ਇੱਥੇ ਗਤ ਮਿਲਦੀ ਹੈ, ਦਰਗਾਹ ਦੇ ਵਿੱਚ ਪਹੁੰਚ ਕੇ ਪਤ ਮਿਲਦੀ ਹੈ, ਇੱਜ਼ਤ ਮਿਲਦੀ ਹੈ, ਔਰ ਨਾਮ ਨੂੰ ਮਿਲਦੀ ਹੈ, ਬਿਨਾਂ ਨਾਮ ਤੇ ਅੱਜ ਤੱਕ ਕਿਸੇ ਨੇ ਨਹੀਂ ਪਾਈ, ਇੱਥੇ ਪਤ ਦੇ ਤੱਤ ਨੂੰ ਸਿਆਰੀ ਹੈ ਹੁਣ।
ਹਾਂਜੀ, ਇੱਜ਼ਤ ਵਾਸਤੇ ਆ ਗਿਆ ਨਾ। ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਤੀਜਾ ਦੀ ਦੂਜੀ ਅਸ਼ਟਪਦੀ, ਜਿਹਦੇ ਕਿ 27 ਬੰਦ ਸੀ, ਪੂਰੀ ਸਮਾਪਤੀ ਹੈ ਜੀ। ਮੈਨੂੰ ਨਹੀਂ ਲੱਗਦਾ ਵੀ ਕਿਸੇ ਰਾਗੀ ਨੇ ਅੱਜ ਥਾਂ ਹੀਆ ਕਰਿਆ ਹੋਏਗਾ ਕਿ ਇਹ ਅਸ਼ਟਪਦੀ ਉਹ ਗਾ ਕੇ ਸੰਗਤ ਨੂੰ ਸੁਣਾਉਣ।